वह प्रगटे मर्द अगमड़ा वरियाम अकेला वाहो वाहो गोबिंद सिंह आपे गुरचेला दिलावर खां दा गुलाम हुसैन खां ए पहाड़ी राजयां नूं जितदा चला गया। कई राजे पहाड़ी अपने अधीन कर ले और बहुत सारियां फौजां इन्हें अपने नाल इकट्ठियां कर ली। इथों तक राजा भीम चंद कृपाल कटोचिया राजा पृथ्वी चंद डडवालिया बहुत सारे राजे दे अधीन हो गए। तो बड़ी वड्डी फौज लैके श्री आनंदपुर साहब ते हमला करन दी इन्हें तैयारी कर ली, पर परमेशर नूं कुछ होर पाउंदा है। उधरों राजा गोपाल चंद गुलेरिया उन्हें सुनेहा भेज दिता हुसैन खां नूं कि मैं भी तेनू मिलना चाहुंदा। ये उड़ीक करन लग पिया। दो दिन राजे गोपाल चंद नूं आउंदिआं लग गए। कुछ रुपये पैसे अपने नाल लैके आया। राजा राम सिंह भी इहदे नाल आया। जदों इन्हें गोपाल चंद ने हुसैन खां नूं पैसे दिते ते वेख के खुश नहीं होया, कहिंदा इन्ने पैसिआं नाल नहीं मेरी गल बणनी, इहदे तों दुगणे पैसे लैके आ, मैं तां तेरे नाल संधि करां। यह सुन के राजे गोपाल चंद गुलेरिए नूं गुस्सा लगा, कहिंदा जी चलो मैं दोबारा आवांगा। वह भी पैसे अग्गों चुक लए ते चुक के चला गया। सुनेहा भेज दिता हुसैन खां नूं कि मैं हुण तैनूं पैसे नहीं देंगा, तेरे नाल लड़ांगा। यह सुन के हुसैन खां बड़ा गुस्से विच आया कि मेरी अधीनगी प्रवान करन दी बजाए मेरे नाल लड़न नूं तैयार हो गया। इन्हें अपनी फौज लियांदी ते हमला कर दिता राजे गोपाल चंद दी रियासत गुलेर ते। घेराबंदी कर ली राजे भीम चंद ते कृपाल कटोचिए नूं भी नाल लै लिया। हुण जदों घेरा पै गया तो राजा गोपाल चंद चाहुंदा भी संधि कर लवां। उन्हें जदों संधि करन वास्ते कहा ते कहिंदा मैं 10,000 रुपया लवांगा, हुण तां 10,000 लै के संधि करां। गोपाल चंद ने कहा कि 10,000 रुपया मैं नहीं दे सकदा, मैं तां 19 रुपये देंगा जिन्ने पहला तेनू देण लगा सी। जदों इन्हां दी गल ना बनी तो राजे गोपाल चंद ने गुरु गोबिंद सिंह साहब कोल अपनी बेनती भेजी। तो दसवें पातशाह जी ने अपने एक सेवादार भाई संगतिया सिंह नूं 7 सेवादारां दा सिपाहियां दा जथा दे के भेजिया। भाई संगतिया सिंह जी आके पहला राजे भीम चंद नूं मिले, कृपाल कटोचिए नूं मिल के उन्हां नूं कसम कराई कि तुसी अपने धर्म मान ते पक्के रहना, मैं तुहाडी संधि करा दिन्ना, पर तुसी गोपाल चंद ते हमला नहीं करना। ये मन गए। कहिंदे जी इसे तरह ही करांगे, असी अपने धर्म मान ते पक्के रहांगे, हमला नहीं करदे, संधि करा दिओ। इस प्रकार दा इन्हां ने इस तरह की सलाह कीती तो भाई संगतिया सिंह जी अपने नाल उह 7 सिपाहियां नूं नाल लै के राजे गोपाल चंद दे कोल उहदे महल दे विच पहुंचे गुलेर रियासत विच। ते राजे गोपाल चंद नूं मिल के जिवें भाई संगतिया सिंह जी ने सारी वार्तालाप दसी है, पर जिवें महाराज जी पिछे दस आए ने, दसवें पातशाह जी ने भी बचित्र नाटक विच बचन लिखे ने, लोह घटा अनतह बरसाई, कि हुसैन खां तां साढ़े ते लै के आया सी शस्त्र चुक के हथियार चुक के लड़न वास्ते, पर ओह किते होर ही वरत गई। आओ सरवण करिए, जिवें हुसैनी मारिया जा रहा है रण दे मैदान विच, इन्हां दी आपसी लड़ाई हो रही है, जंग हो रहा है। ते भाई संगतिया सिंह ने गुरु साहब जी वल्लों राजे गोपाल चंद दी मदद कीती है। आओ ये सारा प्रसंग सरवण करन तों पहला सतगुरां दे चरणां दा ध्यान अपने हिरदयां च धारण करदिआं होइआं गुरु साहब दे चरणां विच हाजरी लवाउंदिआं आखीए जी सतनाम
श्री वाहे गुरु साहिब जीओ,
सतनाम
श्री वाहे गुरु साहिब जीओ, दोएरा भेजियो सभियन को जबै मिलियो गोपाल जाए।
इस प्रकार नाल भाई संगतिया सिंह जी जदों राजे भीम चंद नाल मिल के कृपाल कटोचिए नाल मिल के सलाह करके कि किवें इन्हां दी आपसी संधि हो सकती है, वह सारा मता पका के भाई संगतिया सिंह जी राजे गोपाल चंद नूं जाके मिले हन। और राजे गोपाल चंद नूं जाके मिल के
आशा कयो सुनाए कर चलो मिलो गिर राए,
सारा आशा जाके राजे भीम चंद दा कृपाल कटोचिए दा हुसैन खां दा जाके गोपाल चंद नूं दस्या। भाई संगतिया सिंह ने आख्या हे राजा गोपाल चंद, मैं राजे भीम चंद ते कृपाल कटोचिए नाल सलाह करके आया हां, उन्हां नाल तेरी संधि करन दी गल करके आया हां, मता पका के आया हां। ਇਸ ਕਰਕੇ ਮੈਂ ਉਹਨਾਂ ਕੋਲੋਂ ਕਸਮ ਵੀ ਲੈ ਲਈ ਆ, ਉਹ ਤੇਰੇ ਤੇ ਹਮਲਾ ਨਹੀਂ ਕਰਨਗੇ, ਤੇ ਤੂੰ ਹੁਣ ਮੇਰੇ ਤੇ ਭਰੋਸਾ ਕਰਕੇ, ਯਕੀਨ ਕਰਕੇ, ਬਿਨਾਂ ਦੇਰੀ ਤੋਂ ਚੱਲ ਕੇ ਉਹਨਾਂ ਦੇ ਨਾਲ ਮੇਲ ਕਰ ਲੈ, ਉਹਨਾਂ ਨਾਲ ਸੰਧੀ ਕਰ ਲੈ।
ਚੌਪਈ ਤੋਏ ਭਲੇ ਤੁਮੋਏ ਪਠਾਇਓ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਤੇਰੇ ਭਲੇ ਵਾਸਤੇ ਭੇਜਿਆ। ਦਸਵੇਂ ਪਾਤਸ਼ਾਹ ਜੀ ਨੂੰ ਤੂੰ ਬੇਨਤੀ ਭੇਜੀ ਸੀ, ਉਹਨਾਂ ਨੇ ਤੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤੇਰਾ ਭਲਾ ਕਰਨ ਵਾਸਤੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਭਾਈ ਸੰਗਤੀਆ ਸਿੰਘ ਜੀ ਉਹ ਕੰਮ ਕਰਿਆ ਜੇ ਜਿਹਦੇ ਚ ਰਾਜੇ ਗੋਪਾਲ ਚੰਦ ਦਾ ਭਲਾ ਹੋਵੇ। ਇਸ ਕਰਕੇ ਅਸੀਂ ਤਾਂ ਤੇਰੇ ਭਲੇ ਵਾਸਤੇ ਆਏ ਆ, ਸਤਿਗੁਰਾਂ ਨੇ ਮੈਨੂੰ ਤੇਰਾ ਭਲਾ ਕਰਨ ਲਈ ਭੇਜਿਆ ਹੈ।
ਯਾ ਤੇ ਧਰਮ ਏਤ ਕਰ ਆਇਓ।
ਇਸ ਕਰਕੇ ਮੈਂ ਰਾਜੇ ਭੀਮ ਚੰਦ ਨੂੰ ਔਰ ਕਿਰਪਾਲ ਕਟੋਚੀਏ ਨੂੰ ਧਰਮ ਦੀ ਜਾਮਨੀ ਦੇ ਕੇ ਆਇਆ ਕਿ ਜੇ ਕਿਤੇ ਰਾਜਾ ਗੋਪਾਲ ਚੰਦ ਤੁਹਾਨੂੰ ਮਿਲਣ ਆਵੇ ਤੇ ਕਿਤੇ ਤੁਸੀਂ ਹਮਲਾ ਨਾ ਕਰ ਦਿਓ ਉਹਦੇ ਤੇ। ਇਸ ਕਰਕੇ ਮੈਂ ਪਹਿਲਾਂ ਉਹਨਾਂ ਕੋਲ ਉਹਨਾਂ ਦੇ ਧਰਮ ਦੀ ਕਸਮ ਕਰਵਾਈ ਹੈ, ਉਹਨਾਂ ਨੇ ਆਪਣੇ ਧਰਮ ਇਮਾਨ ਦੀ ਕਸਮ ਖਾਧੀ ਹੈ, ਉਹ ਆਪਣੇ ਕੌਲ ਤੇ ਆਪਣੇ ਇਮਾਨ ਤੇ ਪੱਕੇ ਰਹਿਣਗੇ।
ਨੈ ਵਿਗੜਨਗੇ ਸੰਗ ਤਿਆਰੇ।
ਤੇਰੇ ਨਾਲ ਵਿਗੜਨਗੇ ਨਹੀਂ, ਉਹ ਤੇਰੇ ਨਾਲ ਵਿਗਾੜ ਨਹੀਂ ਕਰਨਗੇ, ਐਸਾ ਮੈਂ ਨੇਮ ਉਹਨਾਂ ਕੋਲੋਂ ਕਰਵਾਇਆ ਹੈ।
ਕਰੀ ਬਾਤ ਮੈਂ ਅਨੇਕ ਪ੍ਰਕਾਰੇ।
ਮੈਂ ਅਨੇਕ ਪ੍ਰਕਾਰ ਦੇ ਨਾਲ ਉਹਨਾਂ ਨਾਲ ਸਾਰੀ ਗੱਲ ਬਾਤ ਚੰਗੀ ਤਰ੍ਹਾਂ ਖੋਲ ਕੇ ਹਰ ਇੱਕ ਪਹਿਲੂ ਦੇ ਉੱਤੇ ਵਿਚਾਰ ਕਰਕੇ ਆਇਆ ਹਾਂ।
ਜੇਕਰ ਧਰਮ ਜਾਏਂਗੇ ਹਾਰ, ਹੀ ਸਤਿਗੁਰ ਮੈਂ ਦੀਨ ਮਜਾ।
ਉਹਨਾਂ ਨੇ ਆਪਣੇ ਧਰਮ ਦੀ ਕਸਮ ਖਾਧੀ ਹੈ, ਬਾਕੀ ਆਪਾਂ ਨੂੰ ਵਿਸ਼ਵਾਸ ਤਾਂ ਕਰਨਾ ਹੀ ਪੈਣਾ। ਪਰ ਹਾਂ, ਜੇ ਕਿਤੇ ਭੀਮ ਚੰਦ ਜਾਂ ਕਿਰਪਾਲ ਕਟੋਚੀਆ ਜਾਂ ਹੁਸੈਨ ਖਾਂ ਉਹ ਆਪਣੇ ਧਰਮ ਤੋਂ ਹਾਰਨਗੇ, ਉਹ ਆਪਣੇ ਧਰਮ ਤੋਂ ਬੇਮੁਖ ਹੋਣਗੇ, ਜੇ ਝੂਠੇ ਕਰਨਗੇ, ਆਪਣੀ ਕੌਲ ਨੂੰ ਕਸਮ ਨੂੰ ਤੋੜਨਗੇ, ਤੇ ਫਿਰ ਮੈਂ ਵਿੱਚ ਸਤਿਗੁਰਾਂ ਨੂੰ ਸਾਖਸ਼ੀ ਬਣਾ ਕੇ ਵੀ ਆਇਆ ਕਿ ਤੁਹਾਡੇ ਸਾਖਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੁਹਾਡੇ ਸਾਖਸ਼ੀ ਨੇ, ਜਾਮਨ ਨੇ। ਇਸ ਤਰ੍ਹਾਂ ਮੈਂ ਗੁਰੂ ਸਾਹਿਬ ਜੀ ਨੂੰ ਵਿੱਚ ਜਾਮਨ ਕਰਕੇ ਆਇਆ ਹਾਂ।
ਤੋ ਫਤਿਹ ਤੇਰੀ ਤਬ ਹੋਏ।
ਜੇ ਉਹ ਆਪਣਾ ਧਰਮ ਹਾਰਨਗੇ ਤੇ ਹੇ ਰਾਜਾ ਗੋਪਾਲ ਚੰਦ ਗੁਲੇਰੀਆ, ਮੈਂ ਇਹ ਗੱਲ ਤੈਨੂੰ ਯਕੀਨ ਤੇ ਨਿਸ਼ਚੇ ਨਾਲ ਕਹਿਣਾ ਕਿ ਜੇ ਉਹ ਆਪਣੇ ਧਰਮ ਤੋਂ ਹਾਰਨਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੀ ਰਣ ਵਿੱਚ ਫਤਿਹ ਕਰਾਉਣਗੇ, ਤੇਰੀ ਜੰਗ ਦੇ ਮੈਦਾਨ ਵਿੱਚ ਫਿਰ ਫਤਿਹ ਹੋਵੇਗੀ, ਤੈਨੂੰ ਫਤਿਹ ਦੀ ਪ੍ਰਾਪਤੀ ਹੋਵੇਗੀ।
ਧਰਮ ਹੀਨ ਰਿਪ ਹਾਰੈ ਸੋਏ।
ਜਿਹੜਾ ਦੁਸ਼ਮਣ ਹੈ ਉਹ ਧਰਮ ਤੋਂ ਹੀਣਾ ਹੋ ਕੇ ਹਾਰ ਜਾਏਗਾ, ਉਹ ਧਰਮ ਤੋਂ ਬੇਮੁਖ ਹੋ ਕੇ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।
ਇਤਿਹਾਦਕ ਨਿਪ ਕੋ ਸਮਝਾਇਓ।
ਇਤਿਹਾਦਕ ਬਹੁਤ ਸਾਰੀਆਂ ਗੱਲਾਂ ਦੱਸ ਕੇ ਭਾਈ ਸੰਗਤੀਆ ਸਿੰਘ ਨੇ ਰਾਜੇ ਗੋਪਾਲ ਚੰਦ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਹਨ।
ਗੁਰ ਕੋ ਨਾਮ ਸੁਨਤ ਹੁਲਸਾਇਓ।
ਜਦੋਂ ਇਹਨੇ ਸਤਿਗੁਰਾਂ ਦਾ ਨਾਂ ਸੁਣਿਆ ਕਿ ਵਿੱਚ ਸਤਿਗੁਰੂ ਜੀ ਜਾਮਨ ਨੇ, ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜਾਮਨ ਨੇ, ਤੋ ਫਿਰ ਇਹਦੇ ਮਨ ਚ ਯਕੀਨ ਬਣ ਗਿਆ, ਗੁਰੂ ਸਾਹਿਬ ਦੇ ਉੱਤੇ ਇਹਦੇ ਮਨ ਚ ਭਰੋਸਾ ਬਣ ਗਿਆ ਕਿ ਜੇ ਸਤਿਗੁਰੂ ਜੀ ਵਿੱਚ ਜਾਮਨ ਨੇ, ਮਹਾਰਾਜ ਜੀ ਵਿੱਚ ਸਾਖਸ਼ੀ ਪੈ ਰਹੇ ਨੇ, ਤੇ ਫਿਰ ਮੈਨੂੰ ਡਰਨ ਦੀ ਵੀ ਲੋੜ ਨਹੀਂ, ਕਿਉਂਕਿ ਜੇ ਉਹ ਧਰਮ ਤੋਂ ਹਾਰਨਗੇ ਤੇ ਸਤਿਗੁਰੂ ਜੀ ਇਸ ਜੰਗ ਦੇ ਵਿੱਚ ਮੇਰੀ ਫਤਿਹ ਕਰਾਉਣਗੇ, ਗੁਰੂ ਸਾਹਿਬ ਨੇ ਫਿਰ ਮੇਰੀ ਫਤਿਹ ਕਰਨੀ ਹੈ, ਦੁਸ਼ਮਣ ਜਿਹੜਾ ਹੈ ਉਹ ਧਰਮ ਤੋਂ ਵਿਹੂਣਾ ਹੋ ਕੇ ਹਾਰੇਗਾ। ਇਹ ਸੁਣ ਕੇ ਨੇ ਸਤਿਗੁਰਾਂ ਦੇ ਨਾਮ ਨੂੰ ਸੁਣ ਕੇ ਬੜੀ ਖੁਸ਼ੀ ਮਨਾਈ।
ਕਹਿਤ ਭਇਓ ਜੇ ਪ੍ਰਭ ਵਿੱਚ ਆਏ।
ਰਾਜਾ ਗੋਪਾਲ ਚੰਦ ਗੁਲੇਰੀਆ ਬੋਲਿਆ, ਕਹਿਣ ਲੱਗਾ, ਹੇ ਭਾਈ ਸੰਗਤੀਆ ਸਿੰਘ ਜੀ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿੱਚ ਆਉਂਦੇ ਹਨ,
ਉਹ ਸੰਦੇਹ ਨੇ ਮੁਝ ਬਣ ਆਏ,
ਫਿਰ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਸੰਦੇਹ ਨਹੀਂ ਹੈ, ਫਿਰ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ।
ਸੰਗਤੀਆ ਸਿੰਘ ਕੇ ਸੰਗ ਭਇਓ।
ਇਸ ਤਰ੍ਹਾਂ ਰਾਜਾ ਗੋਪਾਲ ਚੰਦ ਦੇ ਕਹਿ ਕੇ ਭਾਈ ਸੰਗਤੀਆ ਸਿੰਘ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਗਿਆ।
ਵੈਰ ਨਿਕਸ ਗਨ ਦਲੀ ਉਤ ਆਇਓ।
ਰਾਜੇ ਭੀਮ ਚੰਦ ਨੂੰ ਤੇ ਕਿਰਪਾਲ ਕਟੋਚੀਏ ਨੂੰ ਮਿਲਣ ਵਾਸਤੇ ਰਾਜਾ ਗੋਪਾਲ ਚੰਦ ਆਪਣੇ ਸਿਪਾਹੀਆਂ ਸਮੇਤ ਆਪਣੇ ਦਲ ਦੇ ਸਮੇਤ ਆਪਣੇ ਕਿਲੇ ਵਿੱਚੋਂ ਨਿਕਲ ਕੇ ਬਾਹਰ ਆਇਆ ਹੈ।
ਭੀਮ ਚੰਦ ਅਰ ਜਾ ਕਿਰਪਾਲ
ਉੱਥੇ ਚੱਲ ਕੇ ਆਇਆ ਜਿੱਥੇ ਰਾਜਾ ਭੀਮ ਚੰਦ ਤੇ ਕਿਰਪਾਲ ਕਟੋਚੀਆ ਇਹ ਦੋਵੇਂ ਰਾਜੇ ਸਨ।
ਤਹਾਂ ਆਨ ਕਰ ਮਿਲਿਓ ਕਿਰਪਾਲ
ਉੱਥੇ ਆ ਕੇ ਰਾਜਾ ਗੋਪਾਲ ਚੰਦ ਮਿਲਿਆ ਹੈ। ਰਾਜਾ ਗੋਪਾਲ ਚੰਦ ਉੱਥੇ ਆ ਕੇ ਮਿਲਿਆ ਹੈ।
ਬੈਠੇ ਸਭ ਮਸਲਤ ਕੋ ਕੀਨ
ਇਹ ਜਿਹੜੀ ਪਹਿਲੀ ਮੀਟਿੰਗ ਸੀ ਨਾ ਸਾਰੇ ਆਪਸੀ ਪਹਾੜੀ ਰਾਜਿਆਂ ਦੀ ਮੀਟਿੰਗ ਸੀ। ਇਸ ਮੀਟਿੰਗ ਵਿੱਚ ਹੁਸੈਨ ਖਾਨ ਨਹੀਂ ਆਇਆ। ਇਹ ਪਹਿਲਾਂ ਆਪਸ ਵਿੱਚ ਮੀਟਿੰਗ ਕਰ ਰਹੇ ਨੇ ਸਲਾਹ ਕਰ ਰਹੇ ਨੇ। ਇਹ ਸਾਰੇ ਰਾਜੇ ਇਕੱਠੇ ਹੋ ਕੇ ਆਪਸ ਵਿੱਚ ਮਸਲਤ ਕਰਨ ਲੱਗੇ ਸਲਾਹ ਕਰਨ ਲੱਗੇ।
ਖਾਨ ਹੁਸੈਨ ਸੰਗ ਬਡਲੀਨ
ਫਿਰ ਖਾਨ ਹੁਸੈਨ ਖਾਨ ਨੂੰ ਵੀ ਇਹਨਾਂ ਨੇ ਆਪਣੇ ਨਾਲ ਰਲਾ ਲਿਆ। ਪਹਿਲਾਂ ਆਪ ਮੀਟਿੰਗ ਕੀਤੀ ਫਿਰ ਹੁਸੈਨ ਖਾਨ ਨੂੰ ਆਪਣੇ ਨਾਲ ਮਿਲਾ ਲਿਆ।
ਦਸ ਹਜ਼ਾਰ ਦੀ ਜੈ ਤਨ ਆਨ ਤੂੰ ਮਿਲੈ ਇਹ ਨਿਸ਼ਚੈ ਜਾਨ।
ਜਦੋਂ ਹੁਸੈਨ ਖਾਨ ਨਾਲ ਇਹਨਾਂ ਨੇ ਸੰਧੀ ਦੀ ਗੱਲ ਕੀਤੀ ਤੇ ਹੁਸੈਨ ਖਾਨ ਉੱਥੇ ਹੀ ਅੜਿਆ ਹੋਇਆ ਸੀ। ਉਹ ਕਹਿੰਦਾ ਮੈਂ ਤਾਂ ਹੁਣ ਤਾਂ ਮੇਲ ਕਰਾਂਗਾ ਤਾਂ ਸੰਧੀ ਕਰਾਂਗਾ ਜੇ ਰਾਜਾ ਗੋਪਾਲ ਚੰਦ ਮੈਨੂੰ 10,000 ਰੁਪਇਆ ਦੰਡ ਭਰੇਗਾ। 10,000 ਰੁਪਇਆ ਜੇ ਮੈਨੂੰ ਖਿਰਾਜ ਭਰੇਗਾ ਤਾਂ ਮੈਂ ਇਹਦੇ ਦੇ ਨਾਲ ਸੰਧੀ ਕਰਾਂਗਾ ਇਹਦੇ ਨਾਲ ਮੁਲਾਕਾਤ ਕਰਾਂਗਾ।
ਸੁਣ ਗੋਪਾਲ ਬੋਲਿਓ ਤਨ ਇਹ ਤੋਂ ਲੜੈ ਰਿਪ ਕੇਤੂ
ਇਹ ਸੁਣ ਕੇ ਗੋਪਾਲ ਚੰਦ ਵੀ ਅੱਗੋਂ ਸੂਰਮਾ ਸੀ ਉਹ ਅੜਿਆ ਰਿਹਾ ਕਹਿੰਦਾ ਇੰਨਾ ਪੈਸਾ ਤਾਂ ਨੀ ਮੈਂ ਦਿੰਦਾ। 10,000 ਰੁਪਇਆ ਕੋਈ ਥੋੜੀ ਰਕਮ ਨਹੀਂ ਹੁੰਦੀ। ਇੰਨਾ ਪੈਸਾ ਮੈਂ ਹੁਸੈਨ ਖਾਨ ਨੂੰ ਨੀ ਦਿੰਦਾ ਭਾਵੇਂ ਦੁਸ਼ਮਣ ਜਿੰਨਾ ਮਰਜ਼ੀ ਮੇਰੇ ਨਾਲ ਲੜਾਈ ਕਰੇ ਜਿੰਨਾ ਮਰਜ਼ੀ ਮੇਰੇ ਨਾਲ ਜੰਗ ਕਰੇ ਮੈਂ ਲੜਨ ਨੂੰ ਤਿਆਰ ਹਾਂ ਪਰ ਇੰਨਾ ਪੈਸਾ ਨਹੀਂ ਮੈਂ ਦੇਣ ਨੂੰ ਤਿਆਰ।
ਜਬ ਕਿਰਪਾਲ ਹੋਏ ਬੈਤ ਸੁਨਿਆਰੋ
ਇਸ ਤਰ੍ਹਾਂ ਜਦੋਂ ਇਹਨੇ ਇਹ ਗੱਲ ਕਹੀ ਤੇ ਕਿਰਪਾਲ ਕਟੋਚੀਆ ਤੇ ਰਾਜਾ ਭੀਮ ਚੰਦ ਦੇ ਵੱਖਰੇ ਹੋ ਕੇ ਬਹਿ ਕੇ ਵਿਚਾਰ ਕਰਨ ਲੱਗੇ।
ਭੀਮ ਚੰਦ ਕੇ ਸੰਗ ਵਿਚਾਰੋ
ਕਿਰਪਾਲ ਕਟੋਚੀਆ ਤੇ ਰਾਜਾ ਭੀਮ ਚੰਦ ਦੋਵੇਂ ਜਣੇ ਨਾ ਆਪਸ ਵਿੱਚ ਰਲ ਕੇ ਵਿਚਾਰ ਕਰਨ ਲੱਗੇ। ਗੋਪਾਲ ਚੰਦ ਨੇ ਨਾ ਕਰ ਦਿੱਤੀ ਕਿ ਮੈਂ ਇੰਨੇ ਪੈਸੇ ਨਹੀਂ ਦੇਣੇ ਦੁਸ਼ਮਣ ਜਿੰਨਾ ਮਰਜ਼ੀ ਮੇਰੇ ਨਾਲ ਲੜ ਲਵੇ। ਇਹ ਸੁਣ ਕੇ ਕਿਰਪਾਲ ਕਟੋਚੀਆ ਤੇ ਭੀਮ ਚੰਦ ਰਾਜਾ ਇਹ ਦੋਵੇਂ ਆਪਸ ਵਿੱਚ ਵੱਖਰੇ ਹੋ ਕੇ ਥੋੜਾ ਜਿਹਾ ਦੂਰ ਹੋ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਵਿਚਾਰ ਕਰਨ ਲੱਗੇ।
ਐਸ ਘਾਤ ਬਿਰਾਤ ਨਾ
ਕਿਰਪਾਲ ਕਟੋਚੀਆ ਕਹਿਣ ਲੱਗਾ ਰਾਜੇ ਭੀਮ ਚੰਦ ਨੂੰ ਕਹਿੰਦਾ ਹੇ ਰਾਜਾ ਭੀਮ ਚੰਦ ਇਹੋ ਜਿਹਾ ਦਾ ਆਪਾਂ ਨੂੰ ਦੁਬਾਰਾ ਨਹੀਂ ਮਿਲਣਾ। ਆ ਜਿਹੜਾ ਦਾ ਹੁਣ ਆਪਾਂ ਨੂੰ ਮਿਲਿਆ ਇਹ ਘਾਤ ਆਪਾਂ ਨੂੰ ਅਵਸਰ ਮਿਲਿਆ ਐਸਾ ਘਾਤ ਐਸਾ ਅਵਸਰ ਆਪਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ।
ਸਭੋ ਫੇਰ ਸਮੋ ਛਲ ਜਾਏ
ਐਸਾ ਸਮਾਂ ਫਿਰ ਮੁੜ ਕੇ ਟਲ ਜਾਣਾ ਐਸਾ ਸਮਾਂ ਮੁੜ ਕੇ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ ਜਿਹੜਾ ਹੁਣ ਪ੍ਰਾਪਤ ਹੋ ਰਿਹਾ।
ਗੋਪਾਲੈ ਸੋ ਗੋਪਾਲੇ ਸੋ ਅਬੈ ਗੈ ਲੀਜੈ
ਕਰੀਏ ਵੀ ਆਪਾਂ ਇਹ ਗੋਪਾਲ ਚੰਦ ਆਇਆ ਹੋਇਆ ਕੱਲਾ ਆਪਣੇ ਨਾਲ ਥੋੜੇ ਜਿਹੇ ਸਿਪਾਹੀ ਨੇ ਇਹਦੇ ਨਾਲ ਆਪਾਂ ਇਹਨੂੰ ਹੁਣੇ ਹੀ ਫੜ ਕੇ ਇੱਥੇ ਕੈਦ ਕਰ ਲਈ। ਵੇਖੋ ਆਪਣਾ ਧਰਮ ਹਾਲਾਂਕਿ ਭਾਈ ਸੰਗਤੀਆ ਸਿੰਘ ਜੀ ਪਹਿਲਾਂ ਇਹਨਾਂ ਨੂੰ ਕਹਿ ਕੇ ਗਏ ਨੇ ਕਿ ਆਪਣੇ ਧਰਮ ਤੇ ਪੱਕਾ ਰਿਹਾ ਜੇ ਕਸਮ ਖਾਓ ਆਪਣੇ ਧਰਮ ਦੀ ਕਿ ਤੁਸੀਂ ਹਮਲਾ ਨਹੀਂ ਕਰੋਗੇ ਸੰਧੀ ਕਰੋਗੇ ਪਰ ਹੁਣ ਇੱਕਦਮ ਇਹਨਾਂ ਨੇ ਆਪਣੀ ਉਹ ਕਸਮ ਤੋੜ ਦਿੱਤੀ ਧਰਮ ਤੋਂ ਬੇਮੁੱਖ ਹੋ ਗਏ। ਕਿਰਪਾਲ ਕਟੋਚੀਆ ਭੀਮ ਚੰਦ ਨੂੰ ਕਹਿਣ ਲੱਗ ਪਿਆ ਕਹਿੰਦਾ ਵੀ ਗੋਪਾਲ ਚੰਦ ਆਪਣੇ ਕੋਲ ਆਇਆ ਬੜਾ ਵਧੀਆ ਸਮਾਂ ਹੁਣ ਆਪਾਂ ਇਹਨੂੰ ਪਕੜ ਸਕਦੇ ਹਾਂ।
ਕੈਦ ਕੀਜੀਏ ਕੈ ਬੰਦ ਕੀਜੀਏ
ਜਾਂ ਇਹਨੂੰ ਕੈਦ ਕਰ ਲਈਏ ਕੈਦੀ ਬਣਾ ਲਈਏ ਤੇ ਜਾਂ ਫਿਰ ਇਹਦਾ ਬੰਧ ਕਰ ਦਈਏ ਇਹਦਾ ਕਤਲ ਕਰ ਦਈਏ।
ਦਿਨ ਸੁਲਜਬੈ ਤਨਕ ਸੁਨ ਪਾਏ
ਸਾਹਿਬ ਜੀ ਇਹ ਪੰਕਤੀਆਂ ਇਸੇ ਪ੍ਰਕਾਰ ਤਕਰੀਬਨ ਮਿਲਦੀਆਂ ਜੁਲਦੀਆਂ ਦਸਮ ਗ੍ਰੰਥ ਸਾਹਿਬ ਚ ਬਚਿੱਤਰ ਨਾਟਕ ਵਿਚ ਵੀ ਆਉਂਦੀਆਂ ਨੇ। ਜਦੋਂ ਰਾਜੇ ਗੋਪਾਲ ਚੰਦ ਨੂੰ ਭਣਕ ਪੈ ਗਈ ਜਦੋਂ ਦੁਸ਼ਮਣ ਕੋਈ ਗੱਲ ਕਰਦਾ ਸੁਭਾਵਿਕ ਹੈ ਉਹ ਵੀ ਰਾਜਾ ਸੀ ਨੀਤੀਵਾਨ ਸੀ ਉਹਨੇ ਪੂਰੀ ਤਾਕ ਰੱਖੀ ਉਹਨੂੰ ਜਦੋਂ ਥੋੜੀ ਜਿਹੀ ਤਨਕ ਪਮਾਤਰ ਸੁੱਧ ਮਿਲੀ ਕਿ ਇਹ ਤਾਂ ਹੁਣ ਮੇਰੇ ਤੇ ਹਮਲਾ ਕਰਨ ਨੂੰ ਤਿਆਰ ਹੋ ਰਹੇ ਨੇ ਮੈਨੂੰ ਪਕੜਨਾ ਚਾਹੁੰਦੇ ਨੇ ਕੈਦੀ ਬਣਾਉਣਾ ਚਾਹੁੰਦੇ ਨੇ ਮਾਰਨਾ ਚਾਹੁੰਦੇ ਨੇ ਜਦੋਂ ਰਾਜੇ ਗੋਪਾਲ ਚੰਦ ਨੂੰ ਇਹ ਥੋੜੀ ਜਿਹੀ ਖਬਰ ਮਿਲੀ
ਨਿੱਜ ਦਲ ਬਿਕੈ ਗਏ ਹੋਨਰੇ ਪਤਾਏ
ਗੋਪਾਲ ਚੰਦ ਨੇ ਇਹਨਾਂ ਨੂੰ ਮਿਲਿਆ ਨੀ ਫਿਰ ਉਹ ਬਿਨਾਂ ਮਿਲਿਆ ਬੜੀ ਛੇਤੀ ਨਾਲ ਉੱਥੋਂ ਵਾਪਸ ਦੌੜਿਆ ਜਿੱਥੇ ਉਹਦਾ ਦਲ ਸੀ ਉਹਦੀਆਂ ਫੌਜਾਂ ਸਨ ਉਹ ਆਪਣੀ ਫੌਜ ਵਿੱਚ ਆਪਣੇ ਦਲ ਵਿੱਚ ਆ ਕੇ ਮਿਲ ਗਿਆ।
ਲਖਿਓ ਕਿਰਪਾਲ ਭਾਜੇ ਇਹ ਚਾਲਾ।
ਕਿਰਪਾਲ ਕਟੋਚੀਏ ਨੇ ਵੇਖਿਆ ਕਿ ਰਾਜਾ ਗੋਪਾਲ ਚੰਦ ਭੱਜਣ ਲੱਗਾ, ਇਹ ਭੱਜ ਕੇ ਜੇ ਕਿਲੇ ਵਿੱਚ ਵੜ ਗਿਆ ਤੇ ਫਿਰ ਇਹਨੂੰ ਮਾਰਨਾ ਔਖਾ ਹੋਵੇਗਾ। ਇਸ ਤਰ੍ਹਾਂ ਜਦੋਂ ਰਾਜੇ ਕਿਰਪਾਲ ਕਟੋਚੀਏ ਨੇ ਵੇਖਿਆ,
ਗੋਪਿਓ ਹਿੰਮਤ ਸਹਿਤ ਵਿਸਾਲਾ।
ਇਹਦਾ ਇੱਕ ਜਰਨੈਲ ਸੀ ਹਿੰਮਤ, ਕਿੰਮਤ ਦੋ ਜਰਨੈਲ ਸਨ। ਇਹਦਾ ਜ਼ਿਕਰ ਬਚਿੱਤਰ ਨਾਟਕ ਸਤਿਗੁਰਾਂ ਨੇ ਕੀਤਾ, ਹਿੰਮਤ ਕਿੰਮਤ ਗਇਓ ਪਰਾਏ। ਹਿੰਮਤ ਤੇ ਕਿੰਮਤ ਇਹਦੇ ਦੋ ਜਰਨੈਲ ਸਨ।
ਖਾਨ ਹੁਸੈਨ ਕਾਲ ਕਮਸਾਨਾ, ਲੜੇ ਸਰਬ ਹੀ ਬਜੇ ਨਿਸ਼ਾਨਾ।
ਹੁਸੈਨ ਖਾਨ ਨੂੰ ਵੀ ਇਹਨੇ ਭੜਕਾ ਦਿੱਤਾ, ਇਹਨਾਂ ਨੇ ਰਾਜੇ ਗੋਪਾਲ ਚੰਦ ਤੇ ਹਮਲਾ ਕਰ ਦਿੱਤਾ। ਗੋਪਾਲ ਚੰਦ ਵੀ ਆਪਣੀ ਸਾਰੀ ਫੌਜ ਲੈ ਕੇ ਆਇਆ ਸੀ, ਪਰ ਮਿਲਣ ਜਦੋਂ ਆਇਆ ਉਦੋਂ ਕੁਝ ਕੁ ਬੰਦੇ ਲਿਆਇਆ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਹੁਣੇ ਹਮਲਾ ਕਰਨਗੇ, ਉਹ ਫੌਜ ਵਿੱਚ ਜਾ ਕੇ ਰਲ ਗਿਆ, ਆਪਣੀ ਸਿਪਾਹੀਆਂ ਵਿੱਚ ਜਾ ਕੇ ਰਲ ਗਿਆ। ਇਹਨੇ ਨੂੰ ਹੁਸੈਨ ਖਾਨ ਨੇ, ਕਿਰਪਾਲ ਕਟੋਚੀਏ ਨੇ, ਹਿੰਮਤ ਕਿੰਮਤ ਜਿਹੜੇ ਇਹਨਾਂ ਦੇ ਜਰਨੈਲ ਸਨ, ਉਹਨਾਂ ਦੇ ਸਮੇਤ ਉਸੇ ਵਕਤ ਗੋਪਾਲ ਚੰਦ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਘਮਾਸਾਨ ਜੰਗ ਸ਼ੁਰੂ ਹੋ ਗਿਆ।
ਇਤਨਿਪ ਦੋਏ ਜਸਵਾਲ ਗੋਪਾਲ।
ਹਾਂ, ਇੱਧਰ ਦੋ ਰਾਜੇ ਸੀ। ਗੋਪਾਲ ਚੰਦ ਦੀ ਜਿਹੜੀ ਮਦਦ ਕਰ ਰਿਹਾ ਸੀ ਉਹ ਰਾਜਾ ਜਸਵਾਲੀਆ ਸੀ। ਰਾਜਾ ਜਸਵਾਲੀਆ ਤੇ ਰਾਜਾ ਗੋਪਾਲ ਚੰਦ, ਇਹ ਦੋ ਰਾਜੇ ਸਨ। ਇਹ ਕਿਉਂਕਿ ਇਹਨਾਂ ਦਾ ਆਪਸੀ ਗੱਠਜੋੜ ਸੀ, ਆਪਸੀ ਮੇਲ ਮਿਲਾਪ ਸੀ। ਇੱਧਰ ਰਾਜਾ ਗੋਪਾਲ ਚੰਦ ਤੇ ਰਾਜਾ ਜਸਵਾਲੀਆ ਹਨ।
ਸਨਮੁਖ ਲੋਹਾ ਲੀਨ ਕਰਾਲ।
ਇਹਨਾਂ ਨੇ ਵੀ ਸਨਮੁਖ ਹੋ ਕੇ ਲੋਹਾ ਕਰਾਲ, ਭਿਆਨਕ ਲੋਹਾ ਲਿਆ। ਇਹ ਵੀ ਫਿਰ ਲੜਨ ਲੱਗੇ। ਹੁਣ ਕੀ ਕਰਦੇ ਜਦੋਂ ਇੱਕਦਮ ਦੁਸ਼ਮਣ ਨੇ ਹਮਲਾ ਕਰ ਦਿੱਤਾ, ਇਹ ਵੀ ਲੜ ਕੇ ਤਿਆਰੀ ਤਾਂ ਇਹਨਾਂ ਨੇ ਵੀ ਪੂਰੀ ਕੀਤੀ ਹੋਈ ਸੀ ਕਿ ਜੇ ਲੜਾਈ ਹੋਵੇਗੀ ਤੇ ਫਿਰ ਲੜਾਈ ਵੀ ਪੂਰੀ ਕਰਾਂਗੇ। ਇਸ ਤਰ੍ਹਾਂ ਫਿਰ ਪੂਰੀ ਲੜਾਈ ਕਰਨ ਲੱਗੇ।
ਉਤ ਤੀਨੋ ਇੱਕ ਖਾਨ ਹੁਸੈਨ।
ਉਧਰ ਤਿੰਨੇ ਸਨ ਤੇ ਤਿੰਨ ਕਿਹੜੇ ਕਿਹੜੇ? ਰਾਜਾ ਭੀਮ ਚੰਦ ਤੇ ਕਿਰਪਾਲ ਕਟੋਚੀਆ ਤੇ ਹੁਸੈਨ ਖਾਂ। ਉਧਰ ਤਿੰਨੇ ਹਨ, ਇਧਰ ਦੋ ਰਾਜੇ ਹਨ।
ਭੀਮ ਚੰਦ ਦੂਸਰ ਬਦ ਸੈਨ।
ਖਾਨ ਹੁਸੈਨ, ਭੀਮ ਚੰਦ ਜਿਹੜਾ ਦੂਸਰਾ ਜਰਨੈਲ ਹੈ ਇਹਨਾਂ ਦੇ ਨਾਲ।
ਤ੍ਰਿਤੀਆ ਬਡੋ ਕਿਰਪਾਲ ਕਟੋਚ।
ਤੀਜਾ ਕਿਰਪਾਲ ਕਟੋਚੀਆ। ਇਹਨਾਂ ਤਿੰਨਾਂ ਦੀ ਜੁੰਡਲੀ ਬਣੀ ਹੋਈ ਸੀ। ਹੁਸੈਨ ਖਾਨ ਵਾਲੇ ਦੋਵੇਂ ਰਾਜੇ ਪਹਾੜੀ ਉਹਦੀ ਮਦਦ ਕਰ ਰਹੇ ਸੀ ਗੋਪਾਲ ਚੰਦ ਰਾਜੇ ਨੂੰ ਮਾਰਨ ਵਾਸਤੇ।
ਬਰਛੀ ਗੁਲਕਾ ਬਾਨਨ ਮੋਚ।
ਤੋਂ ਖਾਲਸਾ ਜੀ ਬੜੀ ਲੜਾਈ ਹੋਈ, ਗਹਿ ਗੱਤ ਜੰਗ ਸ਼ੁਰੂ ਹੋ ਗਿਆ। ਉਧਰ ਰਾਜਾ ਗੋਪਾਲ ਚੰਦ ਤੇ ਦੂਜਾ ਰਾਜਾ ਜਸਵਾਲੀਆ ਉਹ ਲੜ ਰਹੇ ਨੇ। ਇਧਰ ਹੁਸੈਨ ਖਾਂ, ਭੀਮ ਚੰਦ ਤੇ ਕਿਰਪਾਲ ਕਟੋਚੀਆ ਇਹ ਤਿੰਨੇ ਲੜ ਰਹੇ ਨੇ। ਦੋਵਾਂ ਦਲਾਂ ਦਾ ਭੇੜ ਹੋ ਗਿਆ, ਫੌਜਾਂ ਆਪਸ ਵਿੱਚ ਭਿੜ ਗਈਆਂ, ਗੋਲੀਆਂ ਚੱਲੀਆਂ, ਬਰਛੀਆਂ ਚੱਲੀਆਂ, ਤੀਰ ਚੱਲੇ ਹਨ।
ਦਾਰਨ ਜੰਗ ਪਇਓ ਇਨਕੇਰਾ।
ਬੜਾ ਭਿਆਨਕ ਦਾਰਨ ਜੰਗ, ਭਿਆਨਕ ਜੰਗ ਉਸ ਵੇਲੇ ਇਹਨਾਂ ਦਾ ਲਹੋਇਆ ਹੈ।
ਕਾਰ ਚੋਲ ਚਮਕੇ ਤਿਸ ਬੇਰਾ।
ਕਰਾ ਚੋਲਾਂ ਇਹਨਾਂ ਦੇ ਹੱਥ ਵਿੱਚ ਚਮਕੀਆਂ ਨੇ। ਕਰਾ ਚੋਲਾਂ ਭਾਵ ਤੇਗਾ ਇਹਨਾਂ ਦੇ ਹੱਥ ਵਿੱਚ ਚਮਕੀਆਂ ਹਨ।
ਹਥਾਵਤ ਮਿਲ ਗਏ ਇੱਕ ਵਾਰੀ।
ਸਾਰੇ ਹਥਾਵਤ ਹੋ ਗਏ, ਤੇਗਾ ਢਾਲਾਂ ਪਕੜ ਕੇ ਹਥਾਵਤ ਹੋ ਕੇ ਨੇੜੇ ਹੋ ਕੇ ਇੱਕੋ ਵੇਰੀ ਮਿਲ ਗਏ। ਇੱਕੋ ਵੇਰੀ ਇਹਨਾਂ ਦਾ ਭੇੜ ਹੋ ਗਿਆ, ਕਿਉਂਕਿ ਨੇੜੇ ਨੇੜੇ ਸੀ ਫੌਜ, ਮੌਕਾ ਹੀ ਨਹੀਂ ਮਿਲਿਆ ਕਿ ਦੂਰ ਜਾ ਕੇ ਮੋਰਚੇ ਬਣਾ ਸਕਦੇ, ਨੇੜੇ ਨੇੜੇ ਸਨ। ਇਸ ਕਰਕੇ ਇੱਕੋ ਵੇਰੀ ਇਹਨਾਂ ਦਾ ਆਪਸੀ ਭੇੜ ਮਚ ਗਿਆ। ਬੜਾ ਭਿਆਨਕ ਤੇ ਘਮਾਸਾਨ ਜੰਗ ਹੋਇਆ।
ਮਰੇ ਛਿਨਕ ਮੈਂ ਗਨ ਪਟ ਭਾਰੇ।
ਛਿਨ ਵਿੱਚ ਹੀ ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ, ਅੰਬਾਰ ਲੱਗ ਗਏ, ਲਾਸ਼ਾਂ ਹੀ ਲਾਸ਼ਾਂ ਉਹ ਖਿੰਡ ਗਈਆਂ।
ਸਭ ਰਲ ਗੁਰੂ ਗੋਬਿੰਦ ਸਿੰਘ ਕਹਿਓ, ਵਿੱਚ ਬਚਿੱਤਰ ਨਾਟਕ ਲਿਓ।
ਇਸ ਸਾਰੇ ਜੰਗ ਦਾ ਜ਼ਿਕਰ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਬਚਿੱਤਰ ਨਾਟਕ ਵਿੱਚ ਕੀਤਾ। ਖਾਲਸਾ ਜੀ ਜਿਹੜਾ ਬਚਿੱਤਰ ਨਾਟਕ ਹੈ, ਇਹ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਸਵੈ ਜੀਵਨੀ ਲਿਖੀ ਹੈ। ਦੁਨੀਆਂ ਦੇ ਕਿਸੇ ਮਹਾਂਪੁਰਖ ਨੇ, ਕਿਸੇ ਅਵਤਾਰ ਨੇ, ਕਿਸੇ ਪੈਗੰਬਰ ਨੇ ਆਪਣੀ ਜੀਵਨ ਗਾਥਾ ਆਪਣੀ ਕਲਮ ਨਾਲ ਨਹੀਂ ਲਿਖੀ। ਉਹਨਾਂ ਦੀ ਜੀਵਨ ਗਾਥਾ ਉਹਨਾਂ ਦੇ ਬਾਅਦ ਵਿੱਚ ਅਨਿਆਈ ਲਿਖਦੇ ਰਹੇ ਨੇ। ਇਹ ਮਾਣ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪ੍ਰਾਪਤ ਹੁੰਦਾ ਹੈ ਕਿ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਸਵੈ ਜੀਵਨੀ ਆਪਣੀ ਕਲਮ ਨਾਲ ਲਿਖੀ ਹੈ ਔਰ ਉਸ ਪਵਿੱਤਰ ਪਾਵਨ ਬਾਣੀ ਦਾ ਨਾਮ ਹੈ ਬਚਿੱਤਰ ਨਾਟਕ। ਜਿਹੜਾ ਆਪ ਦੀ ਛੰਦ ਪੜ੍ਹਦੇ ਹੋ ਨਾ, ਖਗ ਖੰਡ ਬਿਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਬੰਗ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲ ਬਿਖ ਹਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰ। ਇਹ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਬਚਿੱਤਰ ਨਾਟਕ ਦਾ ਛੰਦ ਹੈ ਜੋ ਪੜ੍ਹਦੇ ਹੋ ਤੁਸੀਂ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਹ ਛੰਦ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਬਚਿੱਤਰ ਨਾਟਕ ਦਾ ਹਿੱਸਾ ਹੈ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਇਹ ਪਾਵਨ ਛੰਦ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਬਚਿੱਤਰ ਨਾਟਕ ਦੀ ਪੰਕਤੀ ਹੈ। ਇਸ ਤਰ੍ਹਾਂ ਇਹ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਚਿੱਤਰ ਨਾਟਕ ਵਿੱਚ ਹੁਸੈਨ ਖਾਂ ਬਦ ਹੁਸੈਨੀ ਬਦ, ਇਸ ਤਰ੍ਹਾਂ ਇਹ ਪ੍ਰਸੰਗ ਦਾ ਅਧਿਆਇ ਦਾ ਨਾਂ ਆਉਂਦਾ ਹੈ।
ਸਬਤ ਸੋਨ ਸਹਿਤ ਸੁਲੜਿਓ ਸੰਗਤੀਆ ਸਿੰਘ ਰਣ ਮੈਂ ਮਰਿਓ।
ਖਾਲਸਾ ਜੀ, ਭਾਈ ਸੰਗਤੀਆ ਸਿੰਘ ਨੂੰ ਹੁਕਮ ਸੀ ਕਿ ਤੁਸੀਂ ਰਾਜੇ ਗੋਪਾਲ ਚੰਦ ਦੀ ਮਦਦ ਕਰਨੀ, ਉਹਦਾ ਭਲਾ ਕਰਨਾ, ਪਰ ਜਦੋਂ ਇਹ ਆਪਣੀ ਧਰਮ ਤੋਂ ਡੋਲ ਗਏ, ਇਹਨਾਂ ਨੇ ਹਮਲਾ ਕਰ ਦਿੱਤਾ ਗੋਪਾਲ ਚੰਦ ਤੇ, ਤੋ ਭਾਈ ਸੰਗਤੀਆ ਸਿੰਘ ਜੀ ਨੇ ਉੱਥੇ ਆਪਣਾ ਫਰਜ਼ ਨਿਭਾਇਆ। ਰਾਜੇ ਗੋਪਾਲ ਚੰਦ ਵੱਲੋਂ ਆਪਣੇ ਸੱਤ ਸੂਰਮਿਆਂ ਸਮੇਤ, ਜਿਹੜੇ ਸੱਤ ਸੂਰਮੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਾਈ ਸੰਗਤੀਆ ਸਿੰਘ ਨਾਲ ਭੇਜੇ ਸਨ, ਉਹਨਾਂ ਦੇ ਸਮੇਤ ਭਾਈ ਸੰਗਤੀਆ ਸਿੰਘ ਜੀ ਜੰਗ ਦੇ ਮੈਦਾਨ ਚ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਗੋਪਾਲ ਚੰਦ ਵੱਲੋਂ ਰਾਜੇ ਭੀਮ ਚੰਦ ਨਾਲ ਕਿਰਪਾਲ ਕਟੋਚੀਏ ਤੇ ਹੁਸੈਨੀ ਦੇ ਨਾਲ ਲੜਦਿਆਂ ਲੜਦਿਆਂ ਭਾਈ ਸੰਗਤੀਆ ਸਿੰਘ ਜੀ ਆਪਣੇ ਸੱਤੇ ਘੋੜ ਸਵਾਰਾਂ ਸੂਰਮਿਆਂ ਸਮੇਤ ਰਣ ਭੂਮੀ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ।
ਜੰਗ ਹੁਸੈਨੀ ਕਾਲਿਓ ਕਨੋ,
ਹੁਸੈਨੀ ਨੇ ਬੜਾ ਭਾਰੀ ਜੰਗ ਕੀਤਾ, ਹੁਸੈਨ ਖਾਂ ਜੀ ਨੇ ਬੜਾ ਘਮਾਸਾਨ ਭਿਆਨਕ ਜੰਗ ਕੀਤਾ ਹੈ।
ਲੜਤ ਵਿਸਾਲ ਤਾਈ ਹਨੋ,
ਔਰ ਲੜਦਿਆਂ ਲੜਦਿਆਂ ਬਹੁਤ ਸਾਰੇ ਸੂਰਮਿਆਂ ਨੂੰ ਮਾਰਦਾ ਚੱਲਿਆ ਗਿਆ, ਪਰ ਇਹੋ ਜੀ ਪਰਮਾਤਮਾ ਦੀ ਖੇਡ ਬਣੀ ਕਿ ਜਦੋਂ ਇਹ ਅੱਗੇ ਆਇਆ ਨਾ ਤੇ ਇੱਕ ਸੂਰਮੇ ਦੇ ਹੱਥੋਂ ਹੁਸੈਨੀ ਵੀ ਜੰਗ ਦੇ ਮੈਦਾਨ ਚ ਮਾਰਿਆ ਗਿਆ, ਇਹ ਵੀ ਮਾਰਿਆ ਗਿਆ ਰਣ ਭੂਮੀ ਵਿੱਚ। ਹੁਸੈਨੀ ਜਿਹੜਾ ਗੁਰੂ ਸਾਹਿਬ ਨੂੰ ਮਾਰਨ ਆਇਆ ਸੀ, ਆਪ ਹੀ ਰਣ ਭੂਮੀ ਵਿੱਚ ਬਾਹਰੋਂ ਬਾਹਰ ਹੀ ਸਤਿਗੁਰਾਂ ਤੱਕ ਪਹੁੰਚ ਨਹੀਂ ਸਕਿਆ, ਉੱਥੇ ਹੀ ਰਾਜੇ ਗੋਪਾਲ ਚੰਦ ਨਾਲ ਲੜਦਿਆਂ ਲੜਦਿਆਂ ਹੁਸੈਨੀ ਰਣ ਭੂਮੀ ਵਿੱਚ ਮਾਰਿਆ ਗਿਆ।
ਪੁਨਕ ਟੋਚੀਆ ਬਲੀ ਕਿਰਪਾਲ,
ਇਸ ਤਰ੍ਹਾਂ ਹੁਸੈਨੀ ਮਰ ਗਿਆ। ਹੁਸੈਨੀ ਤੋਂ ਬਾਅਦ ਕਿਰਪਾਲ ਕਟੋਚੀਏ ਦੀ ਵਾਰੀ ਆਈ। ਕਿਰਪਾਲ ਕਟੋਚੀਆ ਜਦੋਂ ਹੁਸੈਨ ਖਾਂ ਮਰ ਗਿਆ, ਉਹਨੇ ਵੇਖਿਆ ਕਿ ਸਾਡਾ ਜਿਹੜਾ ਵੱਡਾ ਜਰਨੈਲ ਸੀ ਮਰ ਗਿਆ ਤੇ ਜਿੰਨੀ ਫੌਜ ਸੀ ਉਸ ਫੌਜ ਦੀ ਜਿਹੜੀ ਵਾਗਡੋਰ ਹੈ ਉਹ ਕਿਰਪਾਲ ਕਟੋਚੀਏ ਰਾਜੇ ਨੇ ਆਪਣੇ ਹੱਥਾਂ ਵਿੱਚ ਸੰਭਾਲੀ ਤੇ ਇਹ ਲੜਨ ਲੱਗਾ।
ਪੁਰਸ਼ਾਰਥ ਜਿਨ ਕੀਨ ਵਿਸਾਲ,
ਕਿਰਪਾਲ ਕਟੋਚੀਏ ਨੇ ਬੜਾ ਵੱਡਾ ਭਾਰੀ ਪੁਰਸ਼ਾਰਥ ਕੀਤਾ, ਫਿਰ ਇਹ ਅੱਗੇ ਹੋ ਕੇ ਲੜਦਾ ਰਿਹਾ।
ਸੋ ਵੀ ਮਾਰ ਲੀ ਨਰਣ ਮਾਏ,
ਮਹਾਰਾਜ ਜੀ ਦੀ ਕਲਾ ਵਰਤੇ ਕਿਰਪਾਲ ਕਟੋਚੀਏ ਨੂੰ ਵੀ ਰਾਜੇ ਗੋਪਾਲ ਚੰਦ ਨੇ ਰਣ ਭੂਮੀ ਚ ਮਾਰ ਦਿੱਤਾ। ਕਿਰਪਾਲ ਕਟੋਚੀਆ ਜਿਹੜਾ ਪਹਿਲਾਂ ਗੁਰੂ ਸਾਹਿਬ ਨਾਲ ਵੈਰ ਕਰਦਾ ਸੀ, ਫਿਰ ਭੀਮ ਚੰਦ ਨਾਲ ਲੜਨ ਲਈ ਤਿਆਰ ਹੋ ਗਿਆ, ਹੁਣ ਭੀਮ ਚੰਦ ਨੂੰ ਨਾਲ ਲੈ ਕੇ ਗੋਪਾਲ ਚੰਦ ਨਾਲ ਲੜਨ ਨੂੰ ਆਇਆ ਸੀ, ਤੋ ਕਹਿੰਦੇ ਰਾਜਾ ਕਿਰਪਾਲ ਕਟੋਚੀਆ ਉਹ ਵੀ ਜੰਗ ਦੇ ਮੈਦਾਨ ਵਿੱਚ ਉੱਥੇ ਹੀ ਮਾਰਿਆ ਗਿਆ।
ਕੱਟਿਓ ਕਿਰਪਾਨ ਸੰਗ ਸਿਰ ਜਾਏ,
ਇਹਦਾ ਸਿਰ ਕਿਰਪਾਨ ਨਾਲ ਕੱਟਿਆ ਗਿਆ, ਸਿਰ ਵੱਢਿਆ ਗਿਆ, ਜ਼ਮੀਨ ਤੇ ਧੜ ਤੋਂ ਸਿਰ ਲੈ ਕੇ ਡਿੱਗ ਪਿਆ।
ਹਿੰਮਤ ਕਿੰਮਤ ਸਹਿਤ ਸੰਗਾਰਾ ਤੀਨੋ ਜਬ ਮਾਰੇ ਸਰਦਾਰਾ।
ਇਹਦੇ ਦੋ ਜਰਨੈਲ ਸੀ ਕਿਰਪਾਲ ਕਟੋਚੀਏ ਦੇ, ਇੱਕ ਦਾ ਨਾਂ ਸੀ ਹਿੰਮਤ, ਦੂਜੇ ਦਾ ਨਾਂ ਸੀ ਕਿੰਮਤ। ਹਿੰਮਤ ਕਿੰਮਤ ਗਇਓ ਪਰਾਏ, ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ, ਕਹਿੰਦੇ ਇਸ ਤਰ੍ਹਾਂ ਹਿੰਮਤ ਕਿੰਮਤ ਜਿਹੜੇ ਦੇ ਦੋ ਜਰਨੈਲ ਸੀ ਉਹ ਵੀ ਭੱਜ ਗਏ, ਉਹ ਵੀ ਮਾਰੇ ਗਏ ਰਣ ਭੂਮੀ ਵਿੱਚ, ਕਿਰਪਾਲ ਕਟੋਚੀਆ ਵੀ ਮਾਰਿਆ ਗਿਆ।
ਤਬ ਗੁਲੇਰੀਆ ਹੇਰ ਕਿਰਪਾਲ,
ਰਾਜੇ ਗੋਪਾਲ ਚੰਦ ਗੁਲੇਰੀਏ ਨੇ ਕਿਰਪਾਲ ਕਟੋਚੀਏ ਨੂੰ ਮਰਿਆ ਵੇਖਿਆ।
ਲੇ ਰਣ ਕੀ ਜੈ ਹਰਕ ਵਿਸਾਲ,
ਵੇਖਿਆ ਕਿ ਬਸ ਕਿਰਪਾਲ ਕਟੋਚੀਆ ਲੜਨ ਵਾਲਾ ਸੀ ਉਹ ਮਾਰਿਆ ਗਿਆ, ਤੋ ਰਾਜਾ ਗੋਪਾਲ ਚੰਦ ਗੁਲੇਰੀਆ ਬੜਾ ਖੁਸ਼ ਹੋਇਆ ਕਿ ਹੁਣ ਤਾਂ ਜੰਗ ਮੈਂ ਜਿੱਤ ਲਈ। ਹੁਣ ਇਹਨਾਂ ਦਾ ਕੋਈ ਆਗੂ ਨਹੀਂ ਰਿਹਾ, ਸਰਦਾਰ ਹੀ ਨਹੀਂ ਰਿਹਾ ਜਦੋਂ ਕੋਈ ਇਹਨਾਂ ਦਾ ਲੜਨ ਵਾਲਾ, ਤੇ ਹੁਣ ਲੜੇਗਾ ਕੌਣ? ਇਸ ਕਰਕੇ ਗੋਪਾਲ ਚੰਦ ਨੇ ਕਿਰਪਾਲ ਕਟੋਚੀਏ ਨੂੰ ਮਰਿਆ ਵੇਖਿਆ। ਉਹਨੂੰ ਮਰੇ ਵੇਖਣ ਤੋਂ ਬਾਅਦ ਉਸੇ ਵਕਤ ਉਹਨੇ ਨਿਰਣਾ ਕਰ ਲਿਆ ਕਿ ਮੇਰੀ ਇਸ ਜੰਗ ਵਿੱਚ ਫਤਿਹ ਹੋ ਗਈ ਹੈ।
ਬਜੇ ਫਤਿਹ ਕੇ ਉੱਚੇ ਨਗਾਰੇ,
ਫਤਿਹ ਦੇ ਜਿੱਤ ਦੇ ਉੱਚੇ ਨਗਾਰੇ ਉਸੇ ਵੇਲੇ ਵੱਜ ਪਏ। ਗੋਪਾਲ ਚੰਦ ਨੇ ਆਖਿਆ ਨਗਾਰੇ ਵਜਾਓ ਜਿੱਤ ਦੇ, ਕਿਉਂਕਿ ਇਹ ਰਣ ਆਪਾਂ ਜਿੱਤ ਲਿਆ, ਇਹ ਜੰਗ ਆਪਾਂ ਜਿੱਤ ਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਜਿੱਤ ਲਿਆ ਹੈ।
ਭਾਜ ਚਲਿਓ ਬਿਨ ਮਾਰੇ,
ਜਿੰਨੇ ਦੁਸ਼ਮਣ ਬਚੇ ਜਦੋਂ ਕਿਰਪਾਲ ਕਟੋਚੀਆ ਮਾਰਿਆ ਗਿਆ, ਹੁਸੈਨੀ ਮਾਰਿਆ ਗਿਆ, ਤੇ ਹਿੰਮਤ ਕਿੰਮਤ ਜਿਹੜੇ ਜਰਨੈਲ ਸੀ ਉਹ ਮਾਰੇ ਗਏ, ਤੇ ਜਿੰਨਾ ਦੁਸ਼ਮਣ ਦਲ ਸੀ ਉਹ ਫਿਰ ਦੌੜ ਪਿਆ ਅੱਗੇ ਲੱਗ ਕੇ। ਉਹਨਾਂ ਆਖਿਆ ਜਦੋਂ ਕੋਈ ਸਾਡਾ ਜਰਨੈਲ ਹੀ ਨਹੀਂ ਰਿਹਾ ਤੇ ਅਸੀਂ ਕਿਵੇਂ ਲੜਾਂਗੇ। ਉਹ ਜਿੰਨੇ ਸਨ ਫਿਰ ਉਹ ਸਾਰੇ ਪਿਛਾਂ ਨੂੰ ਮੂੰਹ ਕਰਕੇ ਜੰਗ ਦਾ ਮੈਦਾਨ ਛੱਡ ਕੇ ਦੌੜ ਪਏ।
ਬਿਨ ਸਰਦਾਰ ਲੜੈ ਕੋ ਰਣ ਮੈਂ,
ਬਿਨਾਂ ਸਰਦਾਰ ਤੋਂ ਬਿਨਾਂ ਜਥੇਦਾਰ ਤੋਂ ਕੌਣ ਜੰਗ ਦੇ ਮੈਦਾਨ ਵਿੱਚ ਲੜਦਾ?
ਦਾਰਨ ਮਾਚੇ ਧੀਰ ਨਾ ਮਨ ਮੈਂ,
ਇਹੋ ਜਿਹਾ ਭਿਆਨਕ ਦਾਰਨ ਜੰਗ ਮਚਿਆ ਕਿ ਹੁਣ ਇਹਨਾਂ ਦੇ ਅੰਦਰ ਲੜਨ ਦਾ ਧੀਰਜ ਨਹੀਂ ਰਿਹਾ, ਇਹਨਾਂ ਅੰਦਰ ਲੜਨ ਦਾ ਹੌਸਲਾ ਨਹੀਂ ਰਿਹਾ।
ਆਪ ਆਪਣੇ ਥਾਨ ਸਿਦਾਰੇ,
ਸਨ ਸਾਰੇ ਆਪੋ ਆਪਣੀਆਂ ਥਾਵਾਂ ਨੂੰ ਵਾਪਸ ਚਲੇ ਗਏ।
ਮਿਲਿਓ ਜੋਬੋ ਦਲ ਭਇਓ ਕਿਨਾਰੇ,
ਬੜਾ ਵੱਡਾ ਦਲ ਇਕੱਠਾ ਹੋਇਆ ਸੀ ਨਾ, ਹੁਸੈਨੀ ਨੇ ਇਕੱਠਾ ਕੀਤਾ ਸੀ, ਉਹ ਸਾਰਾ ਦਲ ਇਹਨਾਂ ਦਾ ਖਿੰਡ ਗਿਆ, ਕਿਨਾਰੇ ਕਿਨਾਰੇ ਹੋ ਗਿਆ, ਸਾਰੇ ਖਿੰਡ ਗਏ ਜਿਹੜਾ ਦਲ ਇਹਨੇ ਇਕੱਠਾ ਕੀਤਾ ਸੀ।
ਸ੍ਰੀ ਸਤਿਗੁਰ ਪਰਿਪ ਚਟ ਆਇਓ,
ਆਹਾ ਭਾਈ ਸੰਤੋਖ ਸਿੰਘ ਜੀ ਇੱਥੇ ਹੁਣ ਆਪਣੇ ਵੱਲੋਂ ਲਿਖਦੇ ਨੇ, ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਹੁਸੈਨੀ ਦੁਸ਼ਮਣ ਜਿਹੜਾ ਬੜਾ ਵੱਡਾ ਦਲ ਇਕੱਠਾ ਕਰਕੇ ਚੜ ਕੇ ਆਇਆ ਸੀ।
ਜਾਹਤਪੁਰ ਆਨੰਦ ਛੁੜਵਾਇਓ,
ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਸ੍ਰੀ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦਾ ਸੀ, ਮਹਾਰਾਜ ਜੀ ਦੇ ਪਾਸੋਂ ਸ੍ਰੀ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦਾ ਸੀ।
ਲਸ਼ਕਰ ਘਨੋ ਬਟੋਰਤ ਆਇਓ,
ਬੜਾ ਵੱਡਾ ਭਾਰੀ ਲਸ਼ਕਰ ਇਕੱਠਾ ਕਰਕੇ ਲਿਆਇਆ ਸੀ, ਬੜਾ ਵੱਡਾ ਦਲ 2000 ਤਾਂ ਉੱਥੋਂ ਪਿੱਛੋਂ ਹੀ ਲੈ ਕੇ ਆਇਆ ਸੀ ਸਿਪਾਹੀ, ਬਾਕੀ ਰਾਜਿਆਂ ਦੀ ਫੌਜ ਇਹਨੇ ਆਪਣੇ ਨਾਲ ਰਲਾ ਲਈ ਸੀ, ਬੜਾ ਵੱਡਾ ਲਸ਼ਕਰ ਇਕੱਠਾ ਕਰਕੇ ਲਿਆਇਆ ਸੀ।
ਕਰਤਾ ਪੁਰਖ ਸੁਤਾ ਚਿਨਾਨਿਓ,
ਪਰ ਅਕਾਲ ਪੁਰਖ ਨੇ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਨਾਲ ਲੜਨ ਤੋਂ ਪਹਿਲਾਂ ਹੀ ਇਹਨੂੰ ਮਾਰ ਮੁਕਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਪਹੁੰਚ ਨਹੀਂ ਸਕਿਆ, ਆ ਹੀ ਨਹੀਂ ਸਕਿਆ ਹੁਸੈਨੀ।
ਰੱਖ ਲਿਓ ਗੁਰ ਕੋ ਜਗ ਰਾਏ,
ਔਰ ਸਤਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰੱਖ ਲਿਆ, ਪਰਮਾਤਮਾ ਨੇ ਰੱਖ ਲਿਆ।
ਲੋਕਤਾ ਅਨਤੈ ਬਰਸਾਈ,
ਦਸਵੇਂ ਪਾਤਸ਼ਾਹ ਜੀ ਦੀ ਆਪਣੀ ਪੰਗਤੀ ਹੈ ਕਿ ਸਾਨੂੰ ਅਕਾਲ ਪੁਰਖ ਜੀ ਨੇ ਰੱਖ ਲਿਆ, ਜਿਹੜੀ ਇਹ ਲੋਹ ਘਟਾ ਸਾਡੇ ਤੇ ਚੜ ਕੇ ਆਈ ਸੀ ਕਿਤੇ ਹੋਰ ਹੀ ਜਾ ਕੇ ਵਰਤ ਗਈ, ਹੋਰ ਹੀ ਕਿਸੇ ਤੇ ਜਾ ਕੇ ਵਰਸ ਗਈ।
ਕਰ ਹੰਕਾਰ ਜੋ ਦਲ ਬਲ ਕੇਰਾ,
ਬੜਾ ਹੰਕਾਰ ਕਰਕੇ ਆਪਣੇ ਦਲ ਦਾ ਹੁਸੈਨੀ ਖਾਂ ਆਪਣੇ ਦਲ ਦੇ ਬਲ ਦਾ ਬੜਾ ਹੰਕਾਰ ਕਰਕੇ ਆਇਆ ਸੀ।
ਸ੍ਰੀ ਪ੍ਰਭ ਸੰਚੈ ਕਰਨ ਬਖੇੜਾ,
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਬਖੇੜਾ ਕਰਨਾ ਚਾਹੁੰਦਾ ਸੀ, ਸੋਤ ਗੁਰੂ ਜੀ ਦੇ ਨਾਲ ਜੰਗ ਕਰਨਾ ਚਾਹੁੰਦਾ ਸੀ।
ਸੋ ਪੂਰਾ ਉਤਰੈ ਕਿਮ ਨਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਲੜ ਕੇ ਪੂਰਾ ਨਹੀਂ ਸੀ ਉਤਰ ਸਕਦਾ। ਕਹਿੰਦੇ ਜਿਹੜਾ ਹੁਣ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਆਇਆ ਸੀ ਬੜਾ ਦਲ ਲੈ ਕੇ, ਉਹ ਰਸਤੇ ਵਿੱਚ ਹੀ ਮਰ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਲੜ ਕੇ ਪੂਰਾ ਨਹੀਂ ਉਤਰ ਸਕਿਆ।
ਮਰ ਪਤ ਜਾਏ ਬਾਦ ਜਗ ਮਾਏ,
ਪਾਤਸ਼ਾਹ ਜੀ ਜਿਹੜਾ ਸਤਿਗੁਰੂ ਜੀ ਦੀ ਬਰਾਬਰੀ ਕਰਨਾ ਚਾਹੇ, ਮਹਾਰਾਜ ਜੀ ਨਾਲ ਲੜਨ ਵਾਸਤੇ ਅੜਨਾ ਚਾਹੇ, ਉਹ ਪਹਿਲਾਂ ਹੀ ਰਣ ਭੂਮੀ ਦੇ ਵਿੱਚ ਲੜਨ ਤੋਂ ਪਹਿਲਾਂ ਹੀ ਮਰ ਪਚ ਕੇ ਜਗਤ ਵਿੱਚ ਖੁਆਰ ਹੋ ਜਾਂਦਾ ਹੈ।
ਕਰਿਓ ਧਰਮ ਨਿਭਿਓ ਨਾ ਕਿਰਪਾਲ, ਸੋ ਰਣ ਮੈਂ ਤਵ ਦਿਓ ਗੋਪਾਲ।
ਖਾਲਸਾ ਜੀ ਕਿਰਪਾਲ ਕਟੋਚੀਏ ਨੇ ਆਪਣੇ ਧਰਮ ਦੀ ਕਸਮ ਖਾਧੀ ਸੀ, ਕਹਿੰਦਾ ਮੈਨੂੰ ਗਊ ਦੀ ਆਪਣੇ ਠਾਕੁਰਾਂ ਜੀ ਦੀ ਕਸਮ ਹੈ, ਮੈਂ ਹਮਲਾ ਨਹੀਂ ਕਰਾਂਗਾ। ਜਦੋਂ ਭਾਈ ਸੰਗਤੀਆ ਸਿੰਘ ਜੀ ਨੇ ਕਿਹਾ ਵੀ ਕਸਮ ਕਰਦਾ, ਕਹਿੰਦਾ ਮੈਂ ਕਸਮ ਕਰਦਾ, ਪਰ ਜਦੋਂ ਆਪਣੀ ਕਸਮ ਤੇ ਪੱਕਾ ਨਹੀਂ ਰਿਹਾ, ਧਰਮ ਤੇ ਪੱਕਾ ਨਹੀਂ ਰਿਹਾ, ਕਿਰਪਾਲ ਕਟੋਚੀਏ ਨੇ ਹਮਲਾ ਕਰ ਦਿੱਤਾ ਗੋਪਾਲ ਚੰਦ ਤੇ, ਨਾਲੇ ਧਰਮ ਵੀ ਗਿਆ ਨਾਲੇ ਪ੍ਰਾਣ ਵੀ ਚਲੇ ਗਏ, ਧਰਮ ਤੋਂ ਬੇਮੁਖ ਹੋ ਕੇ ਮਰਿਆ, ਨਰਕਾਂ ਦਾ ਪੰਧ ਹੀ ਬਣਿਆ। ਨਰਕਾਂ ਦਾ ਅਧਿਕਾਰੀ ਬਣਿਆ।
ਫਤਿਹ ਪਾਏ ਕਰ ਗੁਰ ਟਿਕ ਗਏ।
ਰਾਜਾ ਗੋਪਾਲ ਚੰਦ ਨੇ ਜੰਗ ਜਿੱਤ ਲਿਆ, ਗੋਪਾਲ ਚੰਦ ਨੇ ਫਤਿਹ ਪ੍ਰਾਪਤ ਕਰ ਲਈ। ਪਰ ਗੋਪਾਲ ਚੰਦ ਨੂੰ ਇਹ ਯਕੀਨ ਸੀ ਕਿ ਇਹ ਜੰਗ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤਿਆ, ਉਹਨਾਂ ਦੀ ਦਇਆ ਨਾਲ ਜਿੱਤਿਆ। ਉਹਨਾਂ ਦੇ ਸੇਵਕ ਸਿੱਖ ਆਏ ਸਨ ਤੇ ਉਹਨਾਂ ਨੇ ਵਿੱਚ ਪੈ ਕੇ ਕੌਲ ਕਰਾਇਆ ਸੀ, ਉਹ ਆਪਣਾ ਧਰਮ ਹਾਰ ਗਿਆ। ਸੰਗਤੀਆ ਸਿੰਘ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੋ ਆਪਣਾ ਧਰਮ ਹਾਰਨਗੇ ਤੇ ਜਿੱਤ ਤੇਰੀ ਹੋਵੇਗੀ ਜੰਗ ਵਿੱਚ। ਤੋ ਜਿੱਤ ਪ੍ਰਾਪਤ ਹੋ ਗਈ। ਗੋਪਾਲ ਚੰਦ ਨੇ ਆਖਿਆ ਕਿ ਹੁਣ ਸਤਿਗੁਰਾਂ ਦੇ ਦਰਸ਼ਨ ਕਰਨ ਜ਼ਰੂਰ ਜਾਣਾ ਚਾਹੀਦਾ। ਤੋ ਰਾਜਾ ਗੋਪਾਲ ਚੰਦ ਗੁਲੇਰੀਆ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੀ ਰਿਆਸਤ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਿਆ।
ਡੇਰਾਪੁਰ ਆਨੰਦ ਕਰ ਦਿਓ,
ਇਹਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਕੂਚ ਕਰ ਦਿੱਤਾ।
ਸਭਾ ਸਥਾਨ ਪ੍ਰਭੂ ਚੱਲ ਆਏ,
ਆਨੰਦਪੁਰ ਸਾਹਿਬ ਆ ਕੇ ਨੇ ਡੇਰਾ ਕੀਤਾ, ਯੋਗ ਸਥਾਨ ਵੇਖ ਕੇ ਉਤਾਰਾ ਕੀਤਾ। ਉਤਰ ਕੇ ਜਦੋਂ ਇਹਨੂੰ ਪਤਾ ਲੱਗਾ ਕਿ ਸਤਿਗੁਰਾਂ ਦਾ ਦੀਵਾਨ ਸਜਿਆ, ਤੋ ਮਹਾਰਾਜ ਜੀ ਦੀ ਆਗਿਆ ਲੈ ਕੇ ਸਤਿਗੁਰਾਂ ਦੇ ਦੀਵਾਨ ਵਿੱਚ ਸਭਾ ਵਿੱਚ ਦਰਸ਼ਨ ਕਰਨ ਲਈ ਆਇਆ।
ਪਤ ਮਸੰਦ ਤੇਰੇ ਸਮਦਾਏ,
ਅੱਗੇ ਦਸਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਬੜੇ ਬੜੇ ਸੂਰਮੇ ਯੋਧੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਬੈਠੇ ਹਨ।
ਚਮਰ ਚਰਾਚਰ ਸਿਰ ਪਰ ਫੇਰਤ,
ਗੁਰੂ ਜੀ ਦੇ ਸੀਸ ਉੱਤੇ ਚਬਰ ਝੁੱਲ ਰਿਹਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਉੱਤੇ ਚਬਰ ਝੁੱਲ ਰਿਹਾ, ਚੰਦੋਆ ਤਣਿਆ ਹੋਇਆ।
ਹੋਰ ਸਭ ਚਰਨ ਨਿਉਰਤ,
ਚਾਰੇ ਪਾਸੇ ਸੇਵਕ ਬੈਠੇ ਮਹਾਰਾਜ ਜੀ ਦੇ ਚਰਨਾਂ ਵੱਲ ਵੇਖ ਰਹੇ ਨੇ, ਸਾਰੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਦੀ ਆਰਾਧਨਾ ਕਰ ਰਹੇ ਨੇ।
ਸਭ ਗੁਲੇਰੀਆ ਗੁਰੂ ਬੁਲਾਇਓ, ਹਿਤ ਦਰਸ਼ਨ ਕੇ ਹਰਕਤ ਆਇਓ।
ਮਹਾਰਾਜ ਜੀ ਨੇ ਰਾਜੇ ਗੋਪਾਲ ਚੰਦ ਗੁਲੇਰੀਏ ਨੂੰ ਆਪਣੀ ਸਭਾ ਵਿੱਚ ਬੁਲਾਇਆ। ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਗੋਪਾਲ ਚੰਦ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਿਆ। ਔਰ ਆਣ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਧਾਰੇ ਕੋਰ ਕਰ ਜੋਰ ਪ੍ਰਣਾਮੋ,
ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਨੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ।
ਮੁਸਕਾਵਤ ਸ਼੍ਰੀ ਪ੍ਰਭ ਅਭਿਰਾਮੋ,
ਸਤਿਗੁਰੂ ਜੀ ਮੁਸਕਰਾ ਪਏ ਗੋਪਾਲ ਚੰਦ ਨੂੰ ਵੇਖ ਕੇ। ਮਹਾਰਾਜ ਜੀ ਮੁਸਕੁਰਾਏ ਹਨ।
ਆਓ ਬੜ ਜੈਤਾ ਬਰ ਵੀਰ,
ਮੁਸਕਰਾ ਕੇ ਕਹਿੰਦੇ ਆਓ ਗੋਪਾਲ ਚੰਦ ਗੁਲੇਰੀਆ, ਤੂੰ ਜੰਗ ਜਿੱਤ ਕੇ ਆਇਆ, ਤੂੰ ਬੜਾ ਸੂਰਮਾ, ਤੂੰ ਬਹਾਦਰ ਹੈ। ਸਤਿਗੁਰੂ ਜੀ ਸੂਰਮਿਆਂ ਦੀ ਕਦਰ ਕਰਦੇ ਸਨ। ਮਹਾਰਾਜ ਜੀ ਕਵੀਆਂ ਦੀ ਵੀ ਕਦਰ ਕਰਦੇ, ਵਿਦਵਾਨਾਂ ਦੀ ਵੀ ਕਦਰ ਕਰਦੇ ਨੇ ਤੇ ਸੂਰਮਿਆਂ ਦੀ ਵੀ ਕਦਰ ਕਰਦੇ। ਗੋਪਾਲ ਚੰਦ ਸੂਰਮਿਆਂ ਵਾਲਾ ਕੰਮ ਕਰਕੇ ਆਇਆ ਸੀ, ਇਹਨੇ ਪੈਸੇ ਭਰਨ ਦੀ ਬਜਾਏ ਲੜਨਾ ਪਸੰਦ ਕੀਤਾ, ਅਧੀਨਗੀ ਪ੍ਰਵਾਨ ਕਰਨ ਦੀ ਬਜਾਏ। ਤੋ ਮਹਾਰਾਜ ਜੀ ਕਹਿੰਦੇ ਆਹੋ ਗੋਪਾਲ ਚੰਦ ਗੁਲੇਰੀਆ, ਤੂੰ ਬੜਾ ਸੂਰਮਾ ਹੈ, ਰਣ ਵਿੱਚ ਜਿੱਤ ਪ੍ਰਾਪਤ ਕਰਕੇ ਆਇਆ, ਬੜਾ ਵੀਰ ਹੈ।
ਦੁਸ਼ਮਣ ਨਾਸ ਕਰੇ ਤਰ ਤੀਰ,
ਬੜਾ ਵੱਡਾ ਧੀਰਜ ਤੇ ਠਰਮਾ ਆਪਣੇ ਹਿਰਦੇ ਚ ਧਾਰਨ ਕਰਕੇ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਨਾਸ ਕਰਕੇ ਆਇਆ ਹੈ।
ਆਇਸ ਪਾਇਸ ਬੈਠੇ ਉਪਾਸ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਰਾਜਾ ਗੁਲੇਰੀਆ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਿਆ।
ਸਰਬ ਵਾਰਤਾ ਕਰੀ ਪ੍ਰਗਾਸ,
ਇਹਨੇ ਜੰਗ ਦੀ ਸਾਰੀ ਵਾਰਤਾ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਦੱਸੀ।
ਦਗਾ ਕਰ ਤੁਮੋ ਕੋ ਚੈ ਗਏ ਹੋ, ਸੋ ਫਲ ਤਤਕਾਲ ਹੀ ਲਇਓ।
ਕਹਿਣ ਲੱਗਾ ਸਤਿਗੁਰੂ ਜੀ ਮੇਰੇ ਨਾਲ ਦਗਾ ਕਰਨਾ ਚਾਹੁੰਦੇ ਸੀ, ਕਿਰਪਾਲ ਕਟੋਚੀਆ ਰਾਜਾ ਮੇਰੇ ਨਾਲ ਦਗਾ ਕਰਨਾ ਚਾਹੁੰਦਾ ਸੀ, ਭੀਮ ਚੰਦ ਦੋਵੇਂ ਰਾਜੇ, ਹੁਸੈਨੀ ਵੀ ਦਗਾ ਕਰਨਾ ਚਾਹੁੰਦਾ ਸੀ ਤੇ ਮੇਰੇ ਤੇ ਹਮਲਾ ਕਰਕੇ ਮੈਨੂੰ ਪਕੜਨਾ ਚਾਹੁੰਦੇ ਸਨ, ਪਰ ਉਹਦਾ ਫਲ ਉਹਨਾਂ ਨੂੰ ਤਾਤਕਾਲ ਨਾਲ ਹੀ ਪ੍ਰਾਪਤ ਹੋ ਗਿਆ ਜਦੋਂ ਉਹਨਾਂ ਨੇ ਆਪਣਾ ਧਰਮ ਤਿਆਗਿਆ।
ਰਾਵਰ ਕੀ ਸਹਾਇਤਾ ਪਾਏ,
ਦਸਮ ਪਿਤਾ ਪਾਤਸ਼ਾਹ ਤੁਹਾਡੀ ਸਹਾਇਤਾ ਪ੍ਰਾਪਤ ਕਰਕੇ
ਅਤੇ ਸ਼ਤਰੂਗਨ ਖੜਗ ਚਲਾਏ,
ਮੈਂ ਰਣ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਤੇਗ ਚਲਾ ਕੇ ਮਾਰਿਆ, ਸਤਿਗੁਰੂ ਜੀ ਤੁਹਾਡੀ ਮਦਦ ਤੁਹਾਡੀ ਸਹਾਇਤਾ ਪ੍ਰਾਪਤ ਕਰਕੇ।
ਤਜੀ ਨਾ ਥਾਉ ਕਟੇ ਗਿਰ ਮਰੇ,
ਮਹਾਰਾਜ ਜੀ ਮੈਂ ਆਪਣੀ ਜਗ੍ਹਾ ਨਹੀਂ ਛੱਡੀ, ਉੱਥੇ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਰਿਹਾ ਤੇ ਵੱਡੇ ਵੱਡੇ ਦੁਸ਼ਮਣ ਜਿਹੜੇ ਹੁਸੈਨੀ ਖਾਂ ਵਰਗੇ ਸਨ ਉਹ ਰਣ ਭੂਮੀ ਵਿੱਚ ਕੱਟ ਕੇ ਸੁੱਟ ਦਿੱਤੇ।
ਭੀਮ ਪੂਰ ਸੰਗਰ ਕੋ ਕਰੇ,
ਮਹਾਰਾਜ ਬੜਾ ਭਿਆਨਕ ਪੂਰ ਸੰਗਰ ਮਚਿਆ, ਇਕਦਮ ਬੜਾ ਗਹਿ ਗੱਚ ਜੰਗ ਹੋਇਆ।
ਆਗਿਆ ਦਿਓ ਅਬੈ ਪੁਰ ਜਾਵੋ ਕਾਇਲ ਪਟਨ ਸੇਵ ਕਰਵਾਵੋ।
ਮਹਾਰਾਜ ਜੰਗ ਜਿੱਤਦਿਆਂ ਮੈਂ ਇੱਧਰ ਤੁਹਾਡੇ ਕੋਲ ਆਇਆ ਚੱਲ ਕੇ ਤੁਹਾਡਾ ਧੰਨਵਾਦ ਕਰਨ ਲਈ। ਹੁਣ ਮੈਨੂੰ ਆਗਿਆ ਦਿਓ ਮੈਂ ਵਾਪਸ ਜਾਵਾਂ ਕਿਉਂਕਿ ਮੇਰੇ ਕਈ ਸੂਰਮੇ ਜ਼ਖਮੀ ਨੇ। ਉਹ ਜਿਹੜੇ ਜ਼ਖਮੀ ਸੂਰਮੇ ਨੇ ਮੈਂ ਉਹਨਾਂ ਦੀ ਸੰਭਾਲ ਕਰਾਂ, ਉਹਨਾਂ ਦਾ ਇਲਾਜ ਕਰਾਵਾਂ, ਮਲਮ ਪੱਟੀ ਕਰਾਵਾਂ। ਉਹ ਮੈਨੂੰ ਹੁਣ ਆਗਿਆ ਬਖਸ਼ੋ।
ਤਬ ਸਤਿਗੁਰ ਦੇ ਕਰ ਸਿਰ ਪਾਓ।
ਸਤਿਗੁਰਾਂ ਨੇ ਸਿਰੇ ਪਾਓ ਮੰਗਵਾਇਆ। ਰਾਜੇ ਗੋਪਾਲ ਚੰਦ ਗੁਲੇਰੀਏ ਨੂੰ ਗੁਰੂ ਘਰ ਦੀ ਬਖਸ਼ ਸਿਰੇ ਪਾਓ ਦਿੱਤਾ ਹੈ।
ਰੁਖਸਦ ਕਰਿਓ ਚੜਿਓ ਅਰਖਾਓ।
ਇਹਨੂੰ ਰੁਖਸਦ ਕੀਤਾ ਮਹਾਰਾਜ ਜੀ ਕੋਲੋਂ, ਇਹ ਵਿਦਾ ਹੋ ਕੇ ਚਲਾ ਗਿਆ।
ਇਮਕਲਗੀ ਤਾਰੇ ਆਨੰਦ ਤਾਰੇ ਦਾਸ ਉਭਾਰ ਸ਼ਤਰੂ ਨਿਰਵਾਰੇ।
ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਭਾਰੀ ਆਨੰਦ ਦੇ ਵਿੱਚ ਕਿਰਪਾ ਕੀਤੀ। ਜਿਹੜੇ ਆਪਣੇ ਦਾਸਾਂ ਨੂੰ ਉਭਾਰਨ ਵਾਲੇ ਨੇ ਔਰ ਆਪਣੇ ਦਾਸਾਂ ਦੇ ਸ਼ਤਰੂਆਂ ਦਾ ਨਿਰਵਾਰਨ ਕਰਨ ਵਾਲੇ ਹਨ।
ਚੌਪਈ ਮਾਘ ਮਾਸ ਪਾਚਲ ਪੱਖ ਆਇਓ।
ਖਾਲਸਾ ਜੀ ਇਤਨੇ ਨੂੰ ਮਾਘ ਮਹੀਨੇ ਦਾ ਪਿਛਲਾ ਪੱਖ ਜਿਹੜਾ ਹੈ ਉਹ ਆਇਆ ਹੈ।
ਮਾਸਰ ਐਤਵਾਰ ਸੁਹਾਇਓ।
ਐਤਵਾਰ ਦਾ ਦਿਨ ਆਇਆ, ਬੜਾ ਸੁੰਦਰ ਦਿਨ ਹੈ।
ਏਕਮ ਥਿਤ ਨਿਸਦੋਏ ਘਟੀ ਜਬ।
ਏਕਮ ਦੀ ਤਰੀਕ ਹੈ ਔਰ ਦੋ ਘੜੀਆਂ ਰਾਤ ਬਤੀਤ ਹੋਈ।
ਸ਼੍ਰੀ ਜੀਤੋ ਤੇ ਪੁੱਤਰ ਭਇਓ ਤਬ।
ਮਾਤਾ ਜੀਤੋ ਜੀ ਨੇ ਆਪਣੀ ਕੁੱਖ ਤੋਂ ਦੂਸਰੇ ਪੁੱਤਰ ਨੂੰ ਜਨਮ ਦਿੱਤਾ ਹੈ। ਹਾਂਜੀ।
ਸੇਵ ਮਾਨ ਧਾਇਨ ਤੇ ਹੋਏ।
ਔਰ ਦਾਸੀਆਂ ਨੇ ਸੇਵਾ ਕੀਤੀ ਹੈ, ਦਾਈਆਂ ਨੇ ਸੇਵਾ ਕੀਤੀ ਹੈ।
ਸੁਣੇ ਉਤਸ਼ਾਰਕ ਸਭ ਕੋਈ।
ਔਰ ਮਾਤਾ ਜੀਤੋ ਜੀ ਦੀ ਕੁੱਖ ਤੋਂ ਪੁੱਤਰ ਦਾ ਜਨਮ ਹੋਇਆ। ਪਹਿਲਾਂ ਕੁੱਖ ਤੋਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋ ਚੁੱਕਾ ਹੈ। ਹੁਣ ਦੂਸਰੇ ਪੁੱਤਰ ਦਾ ਯਾਨੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ। ਸਾਰੇ ਪਾਸੇ ਬੜਾ ਭਾਰੀ ਆਨੰਦ ਵਰਤਿਆ ਹੈ।
ਅੱਜ ਉੱਠੇ ਦਰ ਪਰ ਸ਼ਦਿਆਨੇ।
ਔਰ ਬੜੇ ਵੱਡੇ ਭਾਰੀ ਸ਼ਦਿਆਨੇ ਦਰਵਾਜ਼ਿਆਂ ਦੇ ਉੱਤੇ ਵੱਜ ਟੁਰੇ।
ਉਪ ਬੰਦੂਕਾਂ ਛਲਕ ਮਾਮੇ।
ਉਪਾਂ ਤੇ ਬੰਦੂਕਾਂ ਦੀ ਛਲਕ ਦਿੱਤੀ ਗਈ, ਸਲਾਮੀ ਦਿੱਤੀ ਗਈ ਆਕਾਸ਼ ਵਿੱਚ, ਹਵਾ ਵਿੱਚ ਫਾਇਰ ਕਰਕੇ।
ਭਇਓ ਕੁਲਾਹਲ ਆਨੰਦਪੁਰ ਮੈਂ।
ਸ੍ਰੀ ਆਨੰਦਪੁਰ ਸਾਹਿਬ ਵਿੱਚ ਬੜੇ ਕੁਲਾਹਲ ਹੋਏ, ਬੜੀਆਂ ਖੁਸ਼ੀਆਂ ਹੋਈਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗ੍ਰਹਿ ਵਿਖੇ ਤੀਸਰੇ ਸਾਹਿਬਜ਼ਾਦੇ ਨੇ, ਮਾਤਾ ਜੀਤੋ ਜੀ ਦੀ ਕੁੱਖ ਤੋਂ ਦੂਸਰੇ ਪੁੱਤਰ ਨੇ ਜਨਮ ਲਿਆ ਹੈ।
ਆਨੰਦ ਭਾਨਰ ਨਰ ਨਿਉਰ ਮੈਂ।
ਸਾਰੇ ਨਰ ਨਾਰੀਆਂ ਵਿੱਚ ਬੜਾ ਭਾਰੀ ਆਨੰਦ ਵਰਤਿਆ। ਇਹ ਸਾਹਿਬਜ਼ਾਦੇ ਦਾ ਨਾਮ ਰੱਖਿਆ ਗਿਆ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਹੋਇਆ ਹੈ।
ਆਨੰਦ ਭਾਨਰ ਨਰ ਨਿਉਰ ਮੈਂ।
ਸਾਰੇ ਨਰ ਨਾਰੀਆਂ ਵਿੱਚ ਬੜਾ ਭਾਰੀ ਆਨੰਦ ਵਰਤਿਆ ਹੈ।
ਅਵਤ ਗੀਤ ਬ੍ਰਿੰਦ ਪਿਕ ਬੈਨੀ।
ਜਿਹੜੀਆਂ ਪਿਕ ਬੈਨੀਆਂ ਮਿੱਠੀ ਸੁਰੀਲੀ ਆਵਾਜ਼ ਵਾਲੀਆਂ ਇਸਤਰੀਆਂ ਰਲ ਕੇ ਸ਼ਬਦ ਗਾਉਂਦੀਆਂ ਹਨ।
ਆਨ ਗੁਰ ਘਰ ਮ੍ਰਿਗ ਨੈਣੀ।
ਔਰ ਇਹ ਮ੍ਰਿਗ ਨੈਣੀਆਂ ਸੁੰਦਰ ਨੇਤਰਾਂ ਵਾਲੀਆਂ ਗੁਰੂ ਘਰ ਵਿੱਚ ਆਣ ਕੇ ਮਿਲੀਆਂ ਮਾਤਾ ਜੀ ਹੋਣਾ ਨੂੰ ਵਧਾਈ ਦਿੰਦੀਆਂ ਹਨ।
ਗੁਜਰੀ ਕੋ ਦੇਤ ਵਧਾਈ।
ਦਾਦੀ ਮਾਂ ਮਾਤਾ ਗੁਜਰੀ ਨੂੰ ਵਧਾਈਆਂ ਦਿੰਦੇ। ਮਾਂ ਗੁਜਰੀ ਵਧਾਈਆਂ ਹਨ, ਵਧਾਈਆਂ ਹਨ, ਤੁਹਾਡੇ ਗ੍ਰਹਿ ਵਿਖੇ ਤੀਸਰੇ ਪੋਤਰੇ ਨੇ ਜਨਮ ਲਿਆ ਹੈ।
ਮਾਨੇ ਮਾਨ ਸਹਿਤ ਮੁਦ ਪਾਈ।
ਮਾਤਾ ਗੁਜਰੀ ਜੀ ਬੜੇ ਮਾਣ ਸਤਿਕਾਰ ਨਾਲ ਵਧਾਈਆਂ ਸੀਸ ਤੇ ਪ੍ਰਵਾਨ ਕਰਦੇ ਹਨ।
ਮੰਗਲ ਵਾਸਤੇ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਖੁਸ਼ੀਆਂ ਦੇ ਨਾਦ ਗੂੰਜ ਰਹੇ ਹਨ।
ਅਭੀ ਕਰਤ ਦਿਖਾਏ ਸੁਨਾਰਨ।
ਪੂਰੇ ਮੰਗਲ ਖੁਸ਼ੀਆਂ ਸਾਰੇ ਪਾਸੇ ਕਰਕੇ ਵਿਖਾਏ ਜਾ ਰਹੇ ਹਨ।
ਖਤੇਮ ਪ੍ਰਭਾਤ ਹੋਏ ਆਏ।
ਇਸੇ ਖੁਸ਼ੀ ਦੀ ਲਹਿਰ ਵਿੱਚ ਰਾਤ ਬੀਤ ਗਈ ਤੇ ਦਿਨ ਚੜ ਗਿਆ।
ਭਈ ਦਿਵਸ ਮੈਂ ਦੁਗਣ ਵਧਾਈ।
ਜਦੋਂ ਦਿਨ ਚੜਿਆ ਤੇ ਦੁਗਣੀਆਂ ਖੁਸ਼ੀਆਂ ਹੋਰ ਵੱਧ ਗਈਆਂ, ਦੁਗਣੀ ਵਧਾਈ ਹੋਣ ਲੱਗੀ। ਜਿਹੜੇ ਨਗਰ ਵਿੱਚ ਲੋਕ ਰਾਤ ਪਹਿਲਾਂ ਸੁੱਤੇ ਪਏ ਨਹੀਂ ਸੀ ਪਤਾ ਲੱਗਾ, ਦਿਨ ਚੜਿਆ ਖਬਰ ਹੋਈ, ਸਾਰੇ ਆ ਗਏ ਗੁਰੂ ਸਾਹਿਬ ਜੀ ਦੇ ਘਰ, ਮਹਿਲਾਂ ਵਿੱਚ ਆ ਕੇ ਵਧਾਈਆਂ ਦੇਣ ਲੱਗੇ।
ਯਾਚਕ ਭੀਰ ਆਏ ਦਰ ਹੋਏ।
ਬੜਿਆ याचकां मंगत्यां दी भीड़ गुरु घर विच इकट्ठी हो गई।
दरपट आद पाए सब कोई।
उन्हां याचकां नूं मंगत्यां नूं गुरु घर वल्लों मूंह मंगिया धन वस्त्र गहने मठियाईयां पकवान प्राप्त हो रहे ने।
चिरंजीव याचक देत
गुरु करो दान लै के असीसा दिंदे ने। गुरु का ए लाल चिरंजीवी होवे।
कीरत करत जात तन लेत
और गुरु साहब कोलों खुली माया लै के धन दा दान लै के कीर्ति करदिया जांदे ने, बड़ियाई करदिया जांदे ने।
आन हीज द्वै हथन ताले
हीज आ गए। ਉਹ ਵੀ ਆ ਕੇ ਆਪਣੇ ਦੋਹਾਂ ਹੱਥਾਂ ਨਾਲ ਤਾਲੀਆਂ ਮਾਰ ਮਾਰ ਕੇ ਜਿਹੜੇ ਹੀਜ ਆਦਿਕ ਨੇ ਉਹ ਨੱਚਦੇ ਹਨ।
ਢੋਲਕ ਟਲਕਾ ਬਲਟ ਮਿਸਾਲੀ
ਢੋਲਕੀਆਂ ਉਹਨਾਂ ਦੇ ਕੋਲ ਨੇ, ਟੱਲੀਆਂ ਰੱਖੀਆਂ ਹੋਈਆਂ, ਟੱਲੀਆਂ ਵਜਾਉਂਦੇ ਨੇ। ਪੈਰਾਂ ਚ ਘੁੰਗਰੂ ਪਾਏ ਹੋਏ ਉਹ ਵੱਜਦੇ, ਹੱਥਾਂ ਨਾਲ ਤਾੜੀਆਂ ਮਾਰਦੇ ਨੇ।
ਗਾਵਤ ਨੱਚਤ ਲੇਤ ਭਵਾਲੀ
ਗਾਉਂਦੇ ਨੇ, ਨੱਚਦੇ ਨੇ, ਨਾਲ ਭਵਾਲੀਆਂ ਲੈਂਦੇ ਨੇ। ਜਿਵੇਂ ਹੀਜ ਆਦਿਕ ਨੱਚਦੇ ਨੇ ਆਮ ਕਰਕੇ, ਉਸੇ ਢੰਗ ਦੇ ਨਾਲ ਨਾਚ ਆਦਿਕ ਕਰਕੇ ਇਹ ਆਪਣਾ ਦਾਨ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਕਰ ਰਹੇ ਨੇ।
ਤਾਲ ਮਿਲਾਏ ਘੁੰਗਰੂ ਨਾਲੀ
ਬੜਾ ਤਾਲ ਮਿਲਾਉਂਦੇ ਨੇ। ਘੁੰਗਰੂ ਆਦਿਕ ਇਹਨਾਂ ਦੇ ਪੈਰਾਂ ਵਿੱਚ ਬੱਧੇ ਹੋਏ ਉਸੇ ਤਰ੍ਹਾਂ ਵੱਜਦੇ ਹਨ।
ਇਤਿਹਾਦਿਕ ਉਛਾ ਬੜੂਆ
ਇਤਿਹਾਦਿਕ ਬੜਾ ਵੱਡਾ ਭਾਰੀ ਉਛਾ ਹੋਇਆ, ਬੜੇ ਵੱਡੇ ਭਾਰੀ ਉਤਸ਼ਵ ਹੋਏ ਨੇ। ਗੁਰੂ ਘਰ ਵਿਚ ਖੁਸ਼ੀਆਂ ਮਨਾਈਆਂ ਹਨ।
ਮਿਲ ਮਿਲ ਮੇਲ ਸਭ ਨੂੰ ਜੁਆ
ਸਾਰਿਆਂ ਨੇ ਮਿਲ ਮਿਲ ਕੇ ਇਕੱਠਿਆਂ ਹੋ ਕੇ ਗੁਰੂ ਘਰ ਦੇ ਮੰਗਲੇ ਖੁਸ਼ੀਆਂ ਆਨੰਦ ਵੇਖੇ ਤੇ ਮਾਣੇ ਹਨ।
ਨਿਜ ਕੁਲ ਰੀਤ ਕੀਨ ਬੜ ਮਾਤਾ
ਮਾਤਾ ਗੁਜਰੀ ਜੀ ਨੇ ਜਿੰਨੀ ਕੁਲ ਮਰਿਆਦਾ ਸੀ ਉਹ ਸਾਰੀ ਮਰਿਆਦਾ ਮਾਤਾ ਜੀ ਨੇ ਕੀਤੀ ਨਿਭਾਈ ਹੈ।
ਆਨਗਨ ਨਾਗਰ ਕਾਤਾ
ਜੋ ਬਾਲਕ ਦੇ ਜਨਮ ਸੰਸਕਾਰ ਸਮੇ ਮਰਿਆਦਾ ਹੈ ਉਹ ਜਨਮ ਸੰਸਕਾਰ ਦੀ ਸਾਰੀ ਮਰਿਆਦਾ ਮਾਤਾ ਗੁਜਰੀ ਜੀ ਨੇ ਸਾਰੀ ਮਰਿਆਦਾ ਨਿਭਾਈ ਹੈ, ਕੀਤੀ ਹੈ।
ਸ਼੍ਰੀ ਸਤਿਗੁਰ ਤਵ ਨਾਮ ਵਿਚਾਰਾ
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਨਾਮ ਰੱਖਿਆ ਸਾਹਿਬਜ਼ਾਦੇ ਦਾ ਉਹ ਵਿਚਾਰ ਕਰਕੇ ਰੱਖਿਆ। ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਨਾਮ ਬਾਰੇ ਵਿਚਾਰ ਕੀਤੀ ਹੈ।
ਰਿਪ ਦਲ ਸਕਲ ਦੂਰੀ ਤਾਰਾ
ਮਹਾਰਾਜ ਜੀ ਨੇ ਵਿਚਾਰ ਕੀਤੀ ਕਿਉਂਕਿ ਪਹਿਲਾ ਪੁੱਤਰ ਭੰਗਾਣੀ ਦਾ ਜੰਗ ਜਿੱਤਿਆ ਤੇ ਨਾਮ ਰੱਖਿਆ ਅਜੀਤ ਸਿੰਘ। ਜਦੋਂ ਨਦੌਣ ਦਾ ਜੰਗ ਜਿੱਤ ਕੇ ਆਏ ਤੇ ਨਾਮ ਰੱਖਿਆ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ। ਤੇ ਹੁਣ ਤੀਸਰਾ ਜੰਗ ਹੁੰਦਾ ਹੁੰਦਾ ਟਲ ਗਿਆ, ਦੁਸ਼ਮਣ ਬਾਹਰ ਹੀ ਮਾਰਿਆ ਗਿਆ, ਪਹੁੰਚ ਨਹੀਂ ਸਕਿਆ ਆਨੰਦਪੁਰ ਸਾਹਿਬ। ਤੇ ਤੀਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਸਤਿਗੁਰੂ ਨਾਮ ਵਿਚਾਰ ਰਹੇ ਨੇ ਕਿ ਸਾਹਿਬਜ਼ਾਦੇ ਦੇ ਜਨਮ ਤੋਂ ਪਹਿਲਾਂ ਵੇਖੋ ਇਹੋ ਜਿਹੀ ਕਲਾ ਵਰਤੀ ਹੈ ਸਾਹਿਬਜ਼ਾਦੇ ਦੇ ਜਨਮ ਦੀ ਕਿ ਦੁਸ਼ਮਣ ਚੜ੍ਹ ਕੇ ਆਇਆ ਸੀ ਪਰ ਉਹ ਦੁਸ਼ਮਣ ਆਨੰਦਪੁਰ ਸਾਹਿਬ ਨਹੀਂ ਪਹੁੰਚ ਸਕਿਆ, ਬਾਰ ਬਾਰ ਹੀ ਮਾਰਿਆ ਗਿਆ, ਬਾਰ ਬਾਰ ਹੀ ਖਤਮ ਹੋ ਗਿਆ।
ਨਿਕਟ ਨਾ ਆਏ ਪਰ ਹੀ ਮਾਰਿਓ
ਦੁਸ਼ਮਣ ਸਾਡੇ ਕੋਲ ਆ ਹੀ ਨਹੀਂ ਸਕਿਆ, ਦੂਰ ਹੀ ਹੋਰ ਹੀ ਕਿਸੇ ਨੇ ਦੁਸ਼ਮਣ ਨੂੰ ਮਾਰ ਮੁਕਾਇਆ।
ਇਮ ਜੋਰਾਵਰ ਸਿੰਘ ਨਾਮ ਉਚਾਰਿਓ
ਮਹਾਰਾਜ ਜੀ ਨੇ ਆਖਿਆ ਇਹ ਸਾਹਿਬਜ਼ਾਦੇ ਦਾ ਨਾਮ ਬਾਬਾ ਜੋਰਾਵਰ ਸਿੰਘ ਹੈ। ਬਾਬਾ ਜੋਰਾਵਰ ਸਿੰਘ ਇਹਨਾਂ ਦਾ ਨਾਮ ਹੈ ਕਿ ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਜਨਮ ਦੇ ਨਾਲ ਦੁਸ਼ਮਣ ਪਹੁੰਚ ਨਹੀਂ ਸਕਿਆ, ਇੱਥੇ ਆ ਹੀ ਨਹੀਂ ਸਕਿਆ। ਵੇਖੋ ਮਹਾਰਾਜ ਦਸਵੇਂ ਪਾਤਸ਼ਾਹ ਨਾਮਕਰਨ ਵੀ ਕਰਦੇ ਆਪਣੇ ਬੱਚਿਆਂ ਦਾ, ਤੋ ਨਾਮ ਬੀਰਸੀ ਨੇ ਸਾਰੇ। ਜੰਗ ਤੋਂ ਬਾਅਦ ਬਾਲਕ ਦਾ ਜਨਮ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਬੀਰਸੀ ਨਾਮਕਰਨ ਕਰਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ। ਤੋ ਇਸ ਪ੍ਰਕਾਰ ਨਾਲ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨਾਮ ਵੀ ਉਸੇ ਤਰ੍ਹਾਂ ਦੇ ਨਾਮਕਰਨ ਕਰ ਰਹੇ ਤੇ ਨਾਮ ਰੱਖਣ ਪਿੱਛੇ ਉਹਨਾਂ ਦੇ ਨਾਵਾਂ ਦੇ ਤਾਤਪਰਜ ਵੀ ਨੇ। ਇਹ ਨਹੀਂ ਕਿ ਜਿਵੇਂ ਅੱਜ ਕੱਲ੍ਹ ਦੇ ਨਾਮ ਰੱਖੇ ਜਾਂਦੇ ਨੇ ਬੱਚਿਆਂ ਦੇ ਹੋਰ ਹੀ ਢੰਗ ਦੇ, ਜਿਨ੍ਹਾਂ ਦਾ ਨਾ ਕੋਈ ਅਰਥ ਹੁੰਦਾ ਨਾ ਕੋਈ ਉਹਨਾਂ ਨਾਵਾਂ ਦਾ ਇਹ ਪਤਾ ਹੁੰਦਾ ਵੀ ਇਹਨਾਂ ਨਾਵਾਂ ਦਾ ਕੀ ਅਰਥ ਹੈ ਕੀ ਨਹੀਂ ਹੈ। ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਨਾਂ ਜਿਹੋ ਜਿਹੇ ਕਿਸੇ ਦੇ ਮੂੰਹ ਵਿੱਚ ਆਉਂਦੇ ਨੇ ਉਸੇ ਤਰ੍ਹਾਂ ਦੇ ਰੱਖ ਦਿੰਦੇ ਨੇ। ਇਹ ਨਹੀਂ ਪਤਾ ਲੱਗਦਾ ਵੀ ਇਹ ਕੁੱਤਿਆਂ ਦੇ ਨਾਂ ਨੇ ਜਾਂ ਬੱਚਿਆਂ ਦੇ ਨਾਂ ਨੇ। ਜਿਹੋ ਜਿਹੇ ਉਹ ਜਾਨਵਰਾਂ ਦੇ ਕੁੱਤਿਆਂ ਦੇ ਨਾਂ ਰੱਖੇ ਹੁੰਦੇ ਨੇ ਉਸੇ ਤਰ੍ਹਾਂ ਦੇ ਬੱਚਿਆਂ ਦੇ ਵੀ ਰੱਖ ਦਿੰਦੇ ਨੇ। ਇਹ ਵਿਧਾਨ ਬਣ ਚੁੱਕਾ ਹੈ। ਸੋ ਕਹਿਣ ਤੋਂ ਭਾਵ ਕਿ ਨਾਮਕਰਨ ਕਰਨ ਤੋਂ ਪਹਿਲਾਂ ਨਾਮ ਦੀ ਵਿਚਾਰ ਵੀ ਹੋਣੀ ਚਾਹੀਦੀ ਹੈ। ਜੋ ਬੱਚੇ ਦਾ ਨਾਂ ਰੱਖਿਆ ਜਾ ਰਿਹਾ ਉਹਦੇ ਵਿੱਚ ਗੁਰਮਤ ਵੀ ਝਲਕਣੀ ਚਾਹੀਦੀ ਹੈ। ਬੱਚੇ ਦੇ ਸੰਸਕਾਰ ਵੀ ਨਾਮ ਦੇ ਨਾਲ ਹੀ ਬਣ ਜਾਂਦੇ ਨੇ। ਦੂਸਰਾ ਨਾਮ ਸੰਸਕਾਰ ਹੁੰਦਾ ਜਨਮ ਸੰਸਕਾਰ ਤੋਂ ਬਾਅਦ। ਤੋਂ ਸਤਿਗੁਰੂ ਜੀ ਨੇ ਵਿਚਾਰ ਕਰਕੇ ਆਪਣੇ ਤੀਸਰੇ ਸਾਹਿਬਜ਼ਾਦੇ ਦਾ ਨਾਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਰੱਖਿਆ ਹੈ।
ਸੁਣ ਪਰਿਵਾਰ ਆਨੰਦਿਤ ਹੋਇਆ,
ਸਾਰਾ ਪਰਿਵਾਰ ਸੁਣ ਕੇ ਬੜਾ ਆਨੰਦਿਤ ਹੋਇਆ, ਬੜੀਆਂ ਖੁਸ਼ੀਆਂ ਸਾਰੇ ਪਰਿਵਾਰ ਵਿੱਚ ਮਨਾਈਆਂ ਗਈਆਂ।
ਤੀਨੋ ਗੁਰ ਨੰਦਨ ਕੋ ਜੁਆ,
ਤਿੰਨੇ ਸਾਹਿਬਜ਼ਾਦਿਆਂ ਨੂੰ ਆ ਕੇ ਸੰਗਤਾਂ ਵੇਖਦੀਆਂ ਹਨ।
ਜਿਹੜੇ ਅਜਰ ਬਿਕੈ ਰਖੰਤੇ,
ਵੱਡੇ ਸਾਹਿਬਜ਼ਾਦੇ ਪਹਿਲਾਂ ਵਿਹੜੇ ਵਿੱਚ ਖੇਡਦੇ ਨੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹ ਵਿਹੜੇ ਵਿੱਚ ਵਿਚਰਦੇ ਹਨ।
ਤਾਬਤ ਭੁੱਖਣ ਚੱਬਦੀ ਉੱਠੰਤੇ,
ਉਹ ਦੌੜਦੇ ਨੇ ਜਦੋਂ ਵਿਹੜੇ ਵਿੱਚ ਉਹਨਾਂ ਦੇ ਸਰੀਰ ਤੇ ਪਾਏ ਹੋਏ ਜਿਹੜੇ ਗਹਿਣੇ ਹਨ, ਉਹਨਾਂ ਗਹਿਣਿਆਂ ਦੀ ਨਾਦ ਉੱਠਦੀ ਆ, ਆਵਾਜ਼ ਗੂੰਜਦੀ ਹੈ।
ਸ਼੍ਰੀ ਅਜੀਤ ਸਿੰਘ ਚੜੈ ਤੁਰੰਗਮ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੁਣ ਇੰਨੇ ਉਡਾਰੂ ਹੋ ਗਏ ਨੇ ਕਿ ਉਹ ਘੋੜ ਸਵਾਰੀ ਵੀ ਕਰਨ ਲੱਗ ਪਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਘੋੜ ਸਵਾਰੀ ਸਿੱਖਣ ਲੱਗੇ, ਘੋੜੇ ਤੇ ਸਵਾਰ ਹੋਣ ਲੱਗ ਪਏ।
ਸੇਵਕ ਹੋਏ ਸਮੂਹ ਤਵ ਸੰਗਮ,
ਬਹੁਤ ਸਾਰੇ ਸੇਵਾਦਾਰ ਜਿਹੜੇ ਨੇ ਉਹ ਨਾਲ ਨਾਲ ਰਹਿੰਦੇ ਨੇ ਜਦੋਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਘੋੜ ਸਵਾਰੀ ਕਰਦੇ ਹਨ।
ਤਿਮ ਜੁਝਾਰ ਸਿੰਘ ਮੁੱਖ ਸੁੰਦਰ,
ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਦਾ ਮੁੱਖ ਵੀ ਬੜਾ ਸੁੰਦਰ ਹੈ।
ਕਿਰਤ ਬਾਰ ਅੰਦਰ ਮੰਦਰ,
ਬਾਬਾ ਜੁਝਾਰ ਸਿੰਘ ਜੀ ਹਾਲੇ ਛੋਟੇ ਨੇ, ਘੋੜ ਸਵਾਰੀ ਨਹੀਂ ਸਨ ਕਰ ਸਕਦੇ, ਪਰ ਕਈ ਵਾਰੀ ਜਿੱਦ ਕਰਦੇ ਨੇ ਵੱਡੇ ਵੀਰ ਨੂੰ ਵੇਖ ਕੇ ਮੈਂ ਵੀ ਘੋੜ ਸਵਾਰੀ ਕਰਨੀ ਹੈ। ਉਹ ਸੇਵਾਦਾਰ ਹੌਸਲਾ ਦਿੰਦੇ, ਥੋੜੇ ਜੇ ਵੱਡੇ ਹੋ ਜਾਓ ਤੁਸੀਂ ਵੀ ਬਾਬਾ ਅਜੀਤ ਸਿੰਘ ਜੀ ਵਾਂਗੂ ਘੋੜ ਸਵਾਰੀ ਕਰਿਆ ਕਰੋਗੇ। ਇਸ ਪ੍ਰਕਾਰ ਬੜੇ ਆਨੰਦ ਤੇ ਖੁਸ਼ੀਆਂ ਨਾਲ ਬਾਲਕਾਂ ਦੀ, ਸਾਹਿਬਜ਼ਾਦਿਆਂ ਦੀ ਪਰਵਰਿਸ਼ ਹੋ ਰਹੀ ਹੈ।
ਬਹੁ ਜ਼ੋਰਾਵਰ ਸਿੰਘ ਕੋ ਦੁਲਰਾ ਮੈਂ,
ਬਾਬਾ ਜ਼ੋਰਾਵਰ ਸਿੰਘ ਜੀ ਜਿਨ੍ਹਾਂ ਦਾ ਜਨਮ ਹਾਲੇ ਕੁਝ ਸਮਾਂ ਪਹਿਲਾਂ ਹੀ ਹੋਇਆ, ਉਹਨਾਂ ਦਾ ਵੀ ਦੁਲਾਰ ਕਰਦੇ ਪਾਲਦੇ ਹਨ। ਦਾਈਆਂ ਦਾਏ ਤੇ ਖਿਡਾਵੇ ਬੱਚਿਆਂ ਨੂੰ ਖਿਡਾਉਂਦੇ ਹਨ।
ਅਨੇਕ ਬਰਨ ਕੇ ਬਸਨ ਬਨਾਵਤ,
ਅਨੇਕਾਂ ਰੰਗ ਦੇ ਸੋਹਣੇ ਸੋਹਣੇ ਬਸਤਰ ਬਣਾ ਕੇ ਸਾਹਿਬਜ਼ਾਦਿਆਂ ਨੂੰ ਪਵਾਉਂਦੇ ਹਨ।
ਦਮਕਤ ਦੁੱਤ ਜਿਤ ਭਾਮਨ,
ਜਿਨ੍ਹਾਂ ਦੇ ਉੱਤੇ ਗੋਟਾ ਲੱਗਾ ਹੋਇਆ ਦਮਕਦਾ ਤੇ ਚਮਕਦਾ ਹੈ, ਮਨ ਨੂੰ ਭਾਉਂਦਾ ਹੈ।
ਤੀਨੋ ਕੇ ਸਰੀਰ ਬਿਰਧੰਤੇ, ਜਨ ਤ੍ਰੈ ਬਿਦ ਪਾਵਕ ਲੱਕੇ ਅੰਤੇ,
ਤਿੰਨੇ ਸਾਹਿਬਜ਼ਾਦਿਆਂ ਦੇ ਸਰੀਰ ਵੱਧ ਰਹੇ ਨੇ, ਤਿੰਨੇ ਸਾਹਿਬਜ਼ਾਦਿਆਂ ਦੇ ਸਰੀਰ ਦਿਨ ਪ੍ਰਤੀ ਦਿਨ ਵੱਧ ਰਹੇ ਨੇ। ਇਸ ਤਰ੍ਹਾਂ ਵੱਧ ਰਹੇ ਨੇ ਮਾਨੋ ਜਿਵੇਂ ਤਿੰਨ ਸਰੀਰ ਨੀ, ਤਿੰਨ ਅਗਨੀਆਂ ਹਨ, ਤਿੰਨ ਅਗਨੀਆਂ ਹਨ ਜਿਨ੍ਹਾਂ ਨੇ ਤਿੰਨ ਰੂਪ ਦੀਆਂ, ਤਿੰਨ ਪ੍ਰਕਾਰ ਦੀਆਂ ਅੱਗਾਂ ਹਨ।
ਤੁਲਕ ਤਰਨ ਕੀ ਜੜ ਕੋ ਜਾਰਤ,
ਤਿੰਨ ਪ੍ਰਕਾਰ ਦੀਆਂ ਅਗਨੀਆਂ ਨੇ ਜਿਨ੍ਹਾਂ ਨੇ ਤੁਰਕਾਂ ਦੀ ਜੜ ਨੂੰ ਸਾੜ ਕੇ ਸੁਆਹ ਕਰਕੇ ਰੱਖ ਦੇਣਾ ਹੈ।
ਨਿਜ ਸਿੱਖਣ ਕੇ ਸੁਖ ਕੋ ਕਾਰਨ,
ਔਰ ਆਪਣੇ ਸਿੱਖਾਂ ਵਾਸਤੇ ਸੁਖ ਦਾ ਕਾਰਨ ਬਣਨਾ ਹੈ।
ਯੋਧਾ ਬਲੀ ਹੋਏਗੇ ਰਨ ਮੈਂ,
ਮੇਰੇ ਸਤਿਗੁਰਾਂ ਦੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਬੜੇ ਯੋਧੇ ਬਲੀ ਸੂਰਮੇ ਹੋਣਗੇ।
ਪ੍ਰਾਣ ਤਜਨ ਲੋ ਧੀਰਜ ਮਨ ਮੈਂ,
ਪ੍ਰਾਣ ਤਜਨ ਤੱਕ ਦਾ ਧੀਰਜ ਆਪਣੇ ਮਨ ਚ ਰੱਖਣ ਵਾਲੇ ਹਨ।
ਗੁਰ ਨੰਦਨ ਅਬ ਬੰਧਨ ਯੋਗ,
ਸਤਿਗੁਰਾਂ ਦੇ ਸਾਹਿਬਜ਼ਾਦੇ ਬੰਧਨਾ ਕਰਨ ਯੋਗ ਨੇ, ਮੱਥਾ ਟੇਕਣ ਯੋਗ ਨੇ।
ਸਿੱਖ ਪਰਿਵਾਰ ਆਦ ਸਭ ਲੋਗ,
ਸਤਿਗੁਰੂ ਜੀ ਦੇ ਬਹੁਤ ਸਾਰੇ ਸਿੱਖ ਉਹ ਆਲੇ ਦੁਆਲੇ ਸਾਹਿਬਜ਼ਾਦਿਆਂ ਦੇ ਘੇਰਾ ਪਾਈ ਰੱਖਦੇ ਹਨ।
ਸ਼੍ਰੀ ਗੁਜਰੀ ਕੋ ਅਦਕ ਸੁਨੇਹ,
ਮਾਤਾ ਗੁਜਰੀ ਜੀ ਦੇ ਮਨ ਵਿੱਚ ਬੜਾ ਭਾਰੀ ਸੁਨੇਹ ਹੈ।
ਪ੍ਰਤਪਾਲਣ ਪੋਤਰਾ ਨੇ ਅੱਛੇ,
ਆਪਣੇ ਪੋਤਰਿਆਂ ਦੀ ਪ੍ਰਤਪਾਲਣਾ ਕਰਦੇ ਬੜੇ ਭਾਰੀ ਅੱਛੇ ਨਾਲ।
ਕਰ ਇਕੱਠੇ ਨਿਜ ਨਿਕਟ ਬਿਠਾਵੇ,
ਇਕੱਠਿਆਂ ਕਰਕੇ ਸਾਹਿਬਜ਼ਾਦਿਆਂ ਨੂੰ ਆਪਣੇ ਕੋਲ ਬਿਠਾਉਂਦੇ ਹਨ।
ਪਰਚਾਵਤ ਭੋਜਨ ਅਚਵਾਵੇ,
ਔਰ ਪਰਚਾਉਂਦੇ ਨੇ ਭੋਜਨ ਆਦਿਕ ਆਪਣੇ ਹੱਥੀ ਚੁਕਾਉਂਦੇ ਨੇ। ਇਸ ਪ੍ਰਕਾਰ ਨਾਲ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਘਰ ਵਿੱਚ ਖੁਸ਼ੀਆਂ ਆਈਆਂ ਹਨ। ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।